ਸਤਿਗੁਰੂ ਦਸਵੇਂ ਪਾਤਸ਼ਾਹ ਜੀ ਆਗਰੇ ਵਿਖੇ ਵਿਦਮਾਨ ਹਨ। ਬਹਾਦਰ ਸ਼ਾਹ ਮਹਾਰਾਜ ਜੀ ਦੇ ਚਰਣਾਂ ਵਿੱਚ ਆਇਆ। ਸਤਿਗੁਰਾਂ ਦੇ ਨਾਲ ਚਰਚਾ ਕਰਦਿਆਂ ਬੋਲਿਆ ਕਿ ਸਾਡੇ ਮਤ ਵਿੱਚ ਇਹ ਵਿਧਾਨ ਹੈ ਕਿ ਜਿਹੜਾ ਕਲਮਾ ਪੜ੍ਹਦਾ ਹੈ ਉਹ ਬਹਿਸ਼ਤ ਨੂੰ ਜਾਂਦਾ ਔਰ ਦੋਜਕਾਂ ਦੀ ਅੱਗ ਚ ਨਹੀਂ ਸੜਦਾ। ਸਤਿਗੁਰੂ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਜੇ ਕਲਮਾ ਪੜ੍ਹ ਕੇ ਬੰਦਾ ਅੰਦਰੋਂ ਖੋਟਾ ਹੈ, ਖੋਟੇ ਕਰਮ ਨਹੀਂ ਤਿਆਗਦਾ, ਤਾਂ ਫਿਰ ਉਹ ਬਹਿਸ਼ਤ ਨਹੀਂ ਨਰਕਾਂ ਦੀ ਅੱਗ ਚ ਸੜਦਾ, ਭਾਵੇਂ ਕਲਮਾ ਵੀ ਪੜ੍ਹਦਾ ਹੋਵੇ। ਕਹਿੰਦਾ ਜੀ, ਇਹ ਕਿਵੇਂ ਹੋ ਸਕਦਾ ਹੈ? ਸਾਡੇ ਪੈਗੰਬਰ ਕੋਈ ਝੂਠ ਬੋਲਦੇ ਨੇ? ਮਹਾਰਾਜ ਜੀ ਨੇ ਇੱਕ ਸਿੱਕੇ ਦਾ ਦ੍ਰਿਸ਼ਟਾਂਤ ਵਿਖਾਇਆ, ਜੋ ਖੋਟਾ ਸਿੱਕਾ ਸੀ, ਕਿਸੇ ਦੁਕਾਨ ਤੇ ਨਹੀਂ ਚੱਲਿਆ, ਕਲਮਾ ਉਹਦੇ ਤੇ ਲਿਖੀਆਂ ਹੋਈਆਂ। ਮਹਾਰਾਜ ਜੀ ਕਹਿੰਦੇ, ਬਹਾਦਰ ਸ਼ਾਹ, ਜਿਵੇਂ ਸਿੱਕੇ ਤੇ ਕਲਮਾ ਲਿਖੀਆਂ ਨਹੀਂ ਚੱਲੀਆਂ, ਪਰ ਇਹਦਾ ਅੰਦਰ ਖੋਟਾਪਨ ਵੇਖਿਆ ਤੇ ਖੋਟੇ ਸਿੱਕੇ ਨੂੰ ਜਾਣ ਕੇ ਉਹਨਾਂ ਨੇ ਤਿਆਗ ਦਿੱਤਾ, ਕਲਮਾ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਉੱਥੇ ਤਾਂ ਅੰਦਰ ਦੀ ਖੋਟ ਵੇਖੀ ਜਾਣੀ, ਉੱਥੇ ਤਾਂ ਸੱਚੋ ਹੀ ਸੱਚ ਨਿਬੜਾ, ਉੱਥੇ ਤਾਂ ਸੱਚ ਹੀ ਸੱਚ ਹੋਣਾ। ਖੋਟਿਆਂ ਨੂੰ ਇੱਕ ਪਾਸੇ ਕਰ ਦੇਣਾ, ਖਰੇ ਨੂੰ ਖਜ਼ਾਨੇ ਚ ਪਾ ਲੈਣਾ। ਮਹਾਰਾਜ ਜੀ ਦੇ ਵਚਨ ਬਹਾਦਰ ਸ਼ਾਹ ਨੇ ਸੁਣੇ ਨੇ, ਇਹਨੂੰ ਸਤਿਗੁਰਾਂ ਨੇ ਸੁਮਤ ਦਿੱਤੀ, ਸਦਬੁੱਧੀ ਦਿੱਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਹੋਰ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਤ ਦਿਨ ਪੁੱਛ ਕਰ ਇਸ਼ਨਾਨ ਕੋ ਗਏ ਲੋਕ ਸਮਦਾਏ।
ਸਤਿਗੁਰੂ ਜੀ ਆਗਰੇ ਵਿੱਚ ਸਨ, ਇਨੇ ਨੂੰ ਪੁਸ਼ਕਰ ਦੇ ਤੀਰਥ ਦਾ ਮੇਲਾ ਆਇਆ ਤੇ ਆਗਰੇ ਵਿੱਚ ਬਹੁਤ ਸਾਰੇ ਲੋਕ ਪੁਸ਼ਕਰ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਗਏ।
ਤਬੈ ਖਾਨ ਖਾਨਾ ਗਯੋ ਸ਼ਾਹ ਬਹਾਦਰ ਥਾਏ।
ਉਸ ਵੇਲੇ ਆਗਰੇ ਦਾ ਰਹਿਣ ਵਾਲਾ ਖਾਨ ਖਾਨਾ, ਜਿਹੜਾ ਸਤਿਗੁਰਾਂ ਦਾ ਸ਼ਰਧਾਲੂ ਵੀ ਹੈ, ਇਹਦਾ ਨਾਮ ਮੁਨਾਇਮ ਖਾਂ ਵੀ ਹੈ, ਇਹ ਖਾਨ ਖਾਨਾ ਉਸ ਦਿਨ ਜਦਨ ਪੁਸ਼ਕਰ ਦੇ ਤੀਰਥ ਤੇ ਲੋਕ ਜਾ ਰਹੇ ਸਨ ਇਸ਼ਨਾਨ ਕਰਨ ਲਈ, ਉਹਨਾਂ ਦਿਨਾਂ ਦੇ ਵਿੱਚ ਹੀ ਇਹ ਖਾਨ ਖਾਨਾ ਬਾਦਸ਼ਾਹ ਬਹਾਦਰ ਸ਼ਾਹ ਨੂੰ ਆ ਕੇ ਮਿਲਿਆ।
ਤਸਲੀ ਮਾਤ ਕਰੀ ਸਿਰ ਬਯੋ,
ਆ ਕੇ ਬਹਾਦਰ ਸ਼ਾਹ ਨੂੰ ਖਾਨ ਖਾਨੇ ਨੇ ਤਸਲੀ ਮਾਤ ਕੀਤੀ, ਯਾਨੀ ਕਿ ਸਲਾਮ ਕੀਤੀ ਹੈ।
ਬਹਾਦਰ ਬੂਜਨ ਕਯੋ,
ਬਹਾਦਰ ਸ਼ਾਹ ਨੇ ਖਾਨ ਖਾਨੇ ਨੂੰ ਉਸ ਵੇਲੇ ਪੁੱਛਿਆ,
ਬੋਨਰ ਆਇਸ ਲੈ ਕਰ ਗਏ।
ਕਹਿਣ ਲੱਗਾ, ਹੇ ਖਾਨ ਖਾਨਾ, ਬੜੇ ਲੋਕ ਮੇਰੇ ਕੋਲੋਂ ਆਗਿਆ ਲੈ ਕੇ ਪੁਸ਼ਕਰ ਦੇ ਤੀਰਥ ਤੇ ਗਏ ਨੇ ਇਸ਼ਨਾਨ ਕਰਨ ਲਈ।
ਤੀਰਥ ਮੰਜਨ ਚਾਤ ਪਏ,
ਔਰ ਉਹ ਜਾ ਕੇ ਤੀਰਥ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਨੇ, ਔਰ ਮੇਰੇ ਕੋਲ ਵੀ ਬੜੇ ਹਿੰਦੂ ਅਫਸਰ ਵੀ ਨੇ ਜਿਹੜੇ ਉਸ ਪੁਸ਼ਕਰ ਤੀਰਥ ਤੇ ਇਸ਼ਨਾਨ ਕਰਨ ਦੀ ਇੱਛਾ ਰੱਖ ਕੇ ਗਏ ਹਨ।
ਸਤਿਗੁਰ ਤੈ ਕੋ ਗਏ ਕਿਨਾਏ,
ਇਹ ਦੱਸ ਵੀ ਸਤਿਗੁਰੂ ਕਲਗੀਧਰ ਜੀ ਉੱਥੇ ਗਏ ਨੇ ਜਾਂ ਨਹੀਂ ਗਏ? ਉਹ ਵੀ ਹਿੰਦੂ ਧਰਮ ਦੇ ਰਾਖੇ ਨੇ, ਤੀਰਥਾਂ ਤੇ ਉਹ ਵੀ ਜਾਂਦੇ ਹੋਣਗੇ। ਇਹ ਦੱਸ ਖਾਨ ਖਾਨਾ, ਤੂੰ ਤਾਂ ਗੁਰੂ ਕਲਗੀਧਰ ਦੇ ਨੇੜੇ ਹੈ, ਜਿੱਥੇ ਅਨੇਕਾਂ ਲੋਕ ਪੁਸ਼ਕਰ ਦੇ ਤੀਰਥ ਤੇ ਇਸ਼ਨਾਨ ਕਰਨ ਲਈ ਗਏ ਨੇ, ਮੇਰੇ ਕੋਲੋਂ ਵੀ ਕਈ ਰੁਖਸਤ ਹੋ ਕੇ ਗਏ ਨੇ ਛੁੱਟੀ ਲੈ ਕੇ, ਕਿ ਦਸਵੇਂ ਪਾਤਸ਼ਾਹ ਕਲਗੀਧਰ ਜੀ ਵੀ ਗਏ ਨੇ ਜਾਂ ਨਹੀਂ ਗਏ?
ਕਮਨੈ ਜੇ ਚਾਤ ਚਿਤ ਮਾਏ,
ਜੇ ਕਲਗੀਧਰ ਜੀ ਪੁਸ਼ਕਰ ਤੀਰਥ ਤੇ ਜਾਣਾ ਚਾਹੁੰਦੇ ਹਨ, ਜੇ ਉਹਨਾਂ ਦੇ ਮਨ ਵਿੱਚ ਉੱਥੇ ਜਾਣ ਦੀ ਇੱਛਾ ਹੈ।
ਕਹਿ ਖਾਨ ਖਾਨਾ ਮੈਂ ਹੀਰੇ, ਰਹੇ ਗੁਰੂ ਜੀ ਆਪਣੇ ਡੇਰੇ।
ਅੱਗੇ ਜਾਣਾ ਚਾਹੁੰਦੇ ਨੇ ਜਾਂ ਨਹੀਂ ਜਾਣਾ ਚਾਹੁੰਦੇ? ਤੋ ਉਸ ਵੇਲੇ ਖਾਨ ਖਾਨਾ ਬੋਲਿਆ, ਕਹਿਣ ਲੱਗਾ, ਹੇ ਬਾਦਸ਼ਾਹ ਬਹਾਦਰ ਸ਼ਾਹ, ਮੈਂ ਹੁਣੇ ਲੰਘ ਕੇ ਆਇਆ ਉਸੇ ਪਾਸੇ ਜਿੱਧਰ ਗੁਰੂ ਕਲਗੀਧਰ ਜੀ ਦਾ ਡੇਰਾ ਹੈ, ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਇਸ ਵੇਲੇ ਆਪਣੇ ਡੇਰੇ ਵਿੱਚ ਹੀ ਨੇ, ਉਹ ਪੁਸ਼ਕਰ ਤੀਰਥ ਤੇ ਨਹੀਂ ਗਏ
ਤੁਮਰੀ ਦਿਸ਼ਤੇ ਜਾਏ ਸੁਨਾਮੋ
ਹਾਂ ਜੇ ਤੇਰੇ ਮਨ ਦੀ ਇੱਛਾ ਹੈ ਤਾਂ ਮੈਂ ਤੇਰੇ ਵੱਲੋਂ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰ ਦਿੰਨਾ ਕਿ ਬਹਾਦਰ ਸ਼ਾਹ ਇਸ ਤਰ੍ਹਾਂ ਪੁੱਛ ਰਿਹਾ ਕਿ ਗੁਰੂ ਜੀ ਤੁਸੀਂ ਪੁਸ਼ਕਰ ਤੀਰਥ ਤੇ ਜਾਣਾ ਚਾਹੁੰਦੇ ਹੋ ਜਾਂ ਨਹੀਂ ਜਾਣਾ ਚਾਹੁੰਦੇ
ਜਥਾ ਮਨੋਰਥ ਆਨ ਬਤਾਵੋ
ਜਿਸ ਤਰ੍ਹਾਂ ਦਾ ਮਨੋਰਥ ਗੁਰੂ ਕਲਗੀਧਰ ਦਾ ਹੋਵੇਗਾ ਜੋ ਉਹਨਾਂ ਨੇ ਆਪਣੇ ਮਨ ਚ ਸੋਚਿਆ ਉਹ ਮਨੋਰਥ ਉਹਨਾਂ ਦਾ ਹੈ ਬਾਦਸ਼ਾਹ ਬਹਾਦਰ ਸ਼ਾਹ ਮੈਂ ਤੇਰੇ ਕੋਲ ਆ ਕੇ ਸੁਣਾ ਦਿਆਂਗਾ
ਤਬ ਚੱਲ ਕੇ ਪ੍ਰਭ ਕੇ ਡਿੱਗ ਆਇਓ
ਇਸ ਤਰ੍ਹਾਂ ਕਹਿ ਕੇ ਇਹ ਖਾਨ ਖਾਨਾ ਬਹਾਦਰ ਸ਼ਾਹ ਤੋਂ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਡੇਰੇ ਸਤਿਗੁਰਾਂ ਦੇ ਚਰਣਾ ਵਿਚ ਆਇਆ ਹੈ
ਕਹਿਓ ਸ਼ਾਹ ਕੋ ਸਕਲ ਸੁਣਾਇਓ
ਜੋ ਬਾਦਸ਼ਾਹ ਬਹਾਦਰ ਸ਼ਾਹ ਨੇ ਕਿਹਾ ਸੀ ਕਿ ਸਤਿਗੁਰੂ ਜੀ ਪੁਸ਼ਕਰ ਤੀਰਥ ਤੇ ਗਏ ਨੇ ਜਾਂ ਨਹੀਂ ਗਏ ਜਾਣਾ ਚਾਹੁੰਦੇ ਨੇ ਜਾਂ ਨਹੀਂ ਜਾਣਾ ਚਾਹੁੰਦੇ ਉਹ ਸਾਰੇ ਬਚਨ ਜੋ ਬਹਾਦਰ ਸ਼ਾਹ ਨੇ ਕਹੇ ਸਨ ਉਹ ਖਾਨ ਖਾਨੇ ਨੇ ਆ ਕੇ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੂੰ ਸੁਣਾਏ ਹਨ
ਸਾਹਿਬ ਸ਼੍ਰੀ ਮੁਖ ਤੇ ਤਬ ਕਹੈ ਸੋ ਤੀਰਥ ਹਿੰਦਨ ਕੋ ਐ
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ ਕਹਿਣ ਲੱਗੇ ਹੇ ਖਾਨ ਖਾਨਾ ਜਿਹੜਾ ਪੁਸ਼ਕਰ ਦਾ ਤੀਰਥ ਹੈ ਉਹ ਹਿੰਦੂਆਂ ਦਾ ਤੀਰਥ ਹੈ ਉਹ ਹਿੰਦੂ ਧਰਮ ਦਾ ਤੀਰਥ ਹੈ
ਤਾਂ ਜਾਣ ਕਿਆ ਕੰਮ ਮਾਰੋ
ਉਸ ਹਿੰਦੂਆਂ ਦੇ ਤੀਰਥ ਤੇ ਜਾਣ ਦਾ ਸਾਡਾ ਕੀ ਕੰਮ ਹੈ ਹਾਂ ਅਸੀਂ ਪਹਿਲਾਂ ਉੱਥੇ ਗਏ ਹਾਂ ਜਦੋਂ ਉੱਥੋਂ ਲੰਘਦੇ ਜਾਂਦੇ ਸੀ ਸੁਭਾਵਕ ਉਸ ਸ਼ਹਿਰ ਵਿੱਚੋਂ ਲੰਘੇ ਤੇ ਉਹ ਤੀਰਥ ਅਸੀਂ ਵੇਖਿਆ ਹੋਇਆ ਪਰ ਉਚੇਚੇ ਤੌਰ ਤੇ ਉਸ ਤੀਰਥ ਦੇ ਮੇਲੇ ਦੇ ਉੱਤੇ ਇਸ਼ਨਾਨ ਕਰਨ ਲਈ ਜਾਣਾ ਇਹ ਸਾਡਾ ਧਰਮ ਥੋੜੀ ਹੈ ਉਹ ਤਾਂ ਹਿੰਦੂਆਂ ਦਾ ਧਰਮ ਹੈ ਹਿੰਦੂ ਲੋਕ ਜਾਂਦੇ ਨੇ ਹਿੰਦੂਆਂ ਦਾ ਉਹ ਤੀਰਥ ਹੈ
ਸੁਣ ਇਮ ਹਜ਼ਰਤ ਨਿਕਟ ਸਿਦਾਰੋ
ਖਾਨ ਖਾਨੇ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਸੁਣ ਕੇ ਖਾਨ ਖਾਨਾ ਵਾਪਸ ਬਾਦਸ਼ਾਹ ਬਹਾਦਰ ਸ਼ਾਹ ਕੋਲ ਆਇਆ
ਗੁਰ ਕੀ ਕਹਿਵਤ ਸਕਲ ਸੁਣਾਏ
ਔਰ ਜੋ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ ਸਨ ਉਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਖਾਨ ਖਾਨੇ ਨੇ ਬਹਾਦਰ ਸ਼ਾਹ ਨੂੰ ਸੁਣਾਏ ਹਨ
ਸੰਸੈ ਪਯੋ ਸ਼ਾਹ ਕੇ ਆਏ
ਬਹਾਦਰ ਸ਼ਾਹ ਦੇ ਮਨ ਦੇ ਵਿੱਚ ਇਹ ਗੱਲ ਸੁਣ ਕੇ ਸਤਿਗੁਰਾਂ ਦਾ ਇਹ ਜਵਾਬ ਸੁਣ ਕੇ ਇਹਦੇ ਮਨ ਚ ਸੰਸਾ ਪੈ ਗਿਆ ਇਹਦੇ ਮਨ ਦੇ ਵਿੱਚ ਸੰਦੇਹ ਉੱਠਿਆ ਹੈ
ਉਸ ਅਗਲੇ ਪ੍ਰਭੂ ਬੁਲਾਏ
ਇਹਨੇ ਆਖਿਆ ਵੀ ਇਹ ਕਿਵੇਂ ਹੋ ਸਕਦਾ ਕਿ ਸਤਿਗੁਰੂ ਜੀ ਕਹਿੰਦੇ ਵੀ ਉਹ ਹਿੰਦੂਆਂ ਦਾ ਤੀਰਥ ਹੈ ਉੱਥੇ ਸਾਡਾ ਕੀ ਕੰਮ ਅਸੀਂ ਉੱਥੇ ਕੀ ਕਰਨ ਜਾਣਾ ਬਹਾਦਰ ਸ਼ਾਹ ਦੇ ਮਨ ਵਿੱਚ ਇਹ ਗੱਲ ਸੁਣ ਕੇ ਦਸਵੇਂ ਪਾਤਸ਼ਾਹ ਦੀ ਸੰਸਾ ਪਿਆ ਅਗਲੇ ਦਿਨ ਇਹਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਸਭਾ ਵਿੱਚ ਸੱਦਾ ਭੇਜਿਆ ਬੇਨਤੀ ਕਰਕੇ
ਚੰਦਨ ਚੌਂਕੀ ਪਰ ਬਿਠਵਾਏ
ਮਹਾਰਾਜ ਜੀ ਚੱਲ ਕੇ ਬਹਾਦਰ ਸ਼ਾਹ ਦੀ ਕਚਹਿਰੀ ਵਿੱਚ ਇਹਦੀ ਸਭਾ ਵਿੱਚ ਆਏ ਬੜੇ ਅਦਬ ਸਤਿਕਾਰ ਨਾਲ ਬਹਾਦਰ ਸ਼ਾਹ ਨੇ ਉੱਠ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੜੀ ਸੁੰਦਰ ਚੰਦਨ ਦੀ ਚੌਂਕੀ ਹੈ ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਜੀ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬਿਠਾਇਆ
ਬੰਦਨ ਕਰੀ ਪ੍ਰਸੰਗ ਚਲਾਇਓ ਰਾਹ ਦੋਏ ਕੋ ਤੁਮ ਕੋ ਭਾਇਓ
ਤੇ ਸਤਿਗੁਰਾਂ ਨੂੰ ਵੰਦਨਾ ਕਰਕੇ ਬਹਾਦਰ ਸ਼ਾਹ ਨੇ ਮਹਾਰਾਜ ਜੀ ਨਾਲ ਜ਼ਿਕਰ ਛੇੜਿਆ ਇਹਨੇ ਪ੍ਰਸੰਗ ਛੇੜਿਆ ਕਹਿਣ ਲੱਗਾ ਗੁਰੂ ਜੀ ਦੋ ਰਾਹ ਨੇ ਇੱਕ ਹਿੰਦੂਆਂ ਦਾ ਹੈ ਦੂਸਰਾ ਮੁਸਲਮਾਨਾਂ ਦਾ ਹੈ ਇਹ ਦੱਸੋ ਵੀ ਤੁਹਾਨੂੰ ਕਿਹੜਾ ਰਾਹ ਚੰਗਾ ਲੱਗਦਾ ਵੀ ਦੋ ਹੀ ਰਸਤੇ ਨੇ ਇਸ ਵੇਲੇ ਹਿੰਦੁਸਤਾਨ ਵਿੱਚ ਇੱਕ ਹਿੰਦੂਆਂ ਦਾ ਰਸਤਾ ਹੈ ਦੂਸਰਾ ਮੁਸਲਮਾਨਾਂ ਦਾ ਹੈ ਤੇ ਇਹ ਦਸਵੇਂ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਦੱਸੋ ਕਿ ਤੁਹਾਨੂੰ ਕਿਸ ਰਸਤੇ ਨੂੰ ਤੁਹਾਨੂੰ ਕਿਹੜਾ ਰਸਤਾ ਪਸੰਦ ਹੈ
ਕਿਸ ਮਗ ਕੋ ਇਤਕਾਦ ਰਖੰਤੇ
ਤੁਸੀਂ ਕਿਸ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਸਕਦੇ ਹੋ ਤੁਸੀਂ ਕਿਸ ਮਾਰਗ ਦੇ ਵੱਲ ਆਪਣਾ ਪੱਖ ਰੱਖਦੇ ਹੋ
ਹਿੰਦੂ ਕੇ ਤੁਰਕ ਜਤਾ ਬਰਤੰਤੇ
ਹਾਂ ਤੁਸੀਂ ਕਿਸ ਮਾਰਗ ਦੇ ਉੱਤੇ ਨਿਸ਼ਚਾ ਕਰਦੇ ਹੋ ਹਿੰਦੂਆਂ ਦੇ ਉੱਤੇ ਜਾਂ ਮੁਸਲਮਾਨਾਂ ਦੇ ਉੱਤੇ ਹਿੰਦੂਆਂ ਦੇ ਉੱਤੇ ਜਾਂ ਤੁਰਕਾਂ ਦੇ ਉੱਤੇ ਕਿਸ ਰਸਤੇ ਦੇ ਉੱਤੇ ਤੁਸੀਂ ਇਤਕਾਦ ਰੱਖਦੇ ਹੋ ਨਿਸ਼ਚਾ ਰੱਖਦੇ ਹੋ
ਸੁਣ ਸਾਹਿਬ ਸ਼੍ਰੀ ਮੁਖ ਫੁਰਮਾਏ ਹਿੰਦੂ ਤੁਰਕ ਚਲਤ ਜਿਸ ਭਾਏ
ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ ਬਹਾਦਰ ਸ਼ਾਹ ਇਹ ਹਿੰਦੂ ਤੇ ਮੁਸਲਮਾਨ ਜਿਹੜੇ ਜਿਹੜੇ ਰਸਤੇ ਤੇ ਚੱਲਦੇ ਹਨ
ਖੈਰ ਖਾ ਹਮ ਦੋਨੋਂ ਕੇਰ
ਅਸੀਂ ਦੋਨਾਂ ਦੇ ਖੈਰ ਖਵਾ ਹਾਂ ਹਿੰਦੂਆਂ ਦੇ ਵੀ ਤੇ ਮੁਸਲਮਾਨਾਂ ਦੇ ਵੀ। ਅਸੀਂ ਹਿੰਦੂਆਂ ਵਾਸਤੇ ਵੀ ਸੁੱਖ ਮੰਗਦੇ ਹਾਂ ਤੇ ਮੁਸਲਮਾਨਾਂ ਵਾਸਤੇ ਵੀ ਸੁੱਖ ਮੰਗਦੇ ਹਾਂ। ਸਾਡੇ ਅੰਦਰ ਕੋਈ ਪੱਖਵਾਦ ਨਹੀਂ ਹੈ ਕਿ ਅਸੀਂ ਹਿੰਦੂਆਂ ਦੇ ਰਸਤੇ ਨੂੰ ਪਸੰਦ ਕਰਦੇ ਹਾਂ ਤੇ ਮੁਸਲਮਾਨਾਂ ਦੇ ਨੂੰ ਨਹੀਂ। ਸਾਡੇ ਵਾਸਤੇ ਦੋਨੋਂ ਹੀ ਇੱਕ ਬਰਾਬਰ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਾਂ ਸਿਧਾਂਤ ਹੀ ਇਹ ਹੈ। ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ ਸ੍ਰੀ ਅਕਾਲ ਉਸਤਤ ਬਾਣੀ ਵਿੱਚ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਵੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਾਂ ਇਹ ਸਿਧਾਂਤ ਹੈ। ਮਹਾਰਾਜ ਜੀ ਕਹਿੰਦੇ ਅਸੀਂ ਦੋਨਾਂ ਦੇ ਖੈਰ ਖਵਾਹ ਹਾਂ। ਖੈਰ ਖਵਾਹ ਕਹਿੰਦੇ ਨੇ ਕਿ ਦੋਨਾਂ ਵਾਸਤੇ ਸੁੱਖ ਮੰਗਦੇ ਹਾਂ, ਹਿੰਦੂਆਂ ਲਈ ਵੀ ਤੇ ਮੁਸਲਮਾਨਾਂ ਦਾ ਵੀ ਭਲਾ ਮੰਗਦੇ ਹਾਂ।
ਤੇ ਉਪਦੇਸ਼ ਜਤਾਇ ਤੀਰ,
ਔਰ ਜਿਹੜਾ ਆ ਕੇ ਸਾਡੀ ਸ਼ਰਨ ਵਿੱਚ ਆਉਂਦਾ ਭਾਵੇਂ ਉਹ ਹਿੰਦੂ ਹੋਵੇ ਤੇ ਭਾਵੇਂ ਉਹ ਮੁਸਲਮਾਨ ਹੋਵੇ, ਉਹਦਾ ਹਿੱਤ ਵੇਖ ਕੇ, ਉਹਦੇ ਅੰਦਰ ਦੀ ਭਾਵਨਾ, ਉਹਦੇ ਅੰਦਰ ਦੀ ਪ੍ਰੀਤ ਵੇਖ ਕੇ ਫਿਰ ਅਸੀਂ ਉਹਨੂੰ ਉਪਦੇਸ਼ ਦਿੰਦੇ ਹਾਂ।
ਬਹੁਰ ਬਹਾਦਰ ਸ਼ਾਹ ਬਖਾਨਾ, ਏਕ ਖੁਦਾਏ ਏਕ ਈਮਾਨਾ।
ਉਸ ਵੇਲੇ ਸੁਣ ਕੇ ਮਹਾਰਾਜ ਜੀ ਦੇ ਬਚਨ ਬਹਾਦਰ ਸ਼ਾਹ ਫਿਰ ਬੋਲਿਆ, ਕਹਿਣ ਲੱਗਾ ਜੀ ਖੁਦਾ ਇੱਕ ਹੈ ਤੇ ਇੱਕ ਹੀ ਉਹਦਾ ਈਮਾਨ ਧਰਮ ਹੈ, ਯਾਨੀ ਕਿ ਮੁਸਲਮਾਨ ਧਰਮ। ਕਹਿੰਦਾ ਇੱਕ ਹੀ ਖੁਦਾ ਹੈ ਤੇ ਖੁਦਾ ਦਾ ਧਰਮ ਵੀ ਇੱਕੋ ਹੀ ਆ ਤੇ ਉਹ ਸਾਡਾ ਧਰਮ ਹੈ ਮੁਸਲਮਾਨ। ਇਹੀ ਖੁਦਾ ਨੇ ਧਰਮ ਬਣਾਇਆ, ਇਸਲਾਮ ਧਰਮ ਵੀ ਖੁਦਾ ਨੇ ਬਣਾਇਆ। ਖੁਦਾ ਵੀ ਇੱਕ ਹੈ ਤੇ ਉਹਦਾ ਬਣਾਇਆ ਹੋਇਆ ਈਮਾਨ ਵੀ ਇੱਕ ਹੈ।
ਕਿਸ ਕੀ ਦਿਸ਼ਾ ਹਿਰਦਾ ਤੁਮਾਰਾ,
ਮਹਾਰਾਜ ਤੁਹਾਡਾ ਹਿਰਦਾ ਕਿਸ ਪਾਸੇ ਹੈ, ਤੁਸੀਂ ਕਿਸ ਦਿਸ਼ਾ ਵੱਲ ਆਪਣਾ ਮਨ ਰੱਖਿਆ ਹੋਇਆ।
ਸਭ ਨਿਰਣਾ ਕਰੋ ਉਚਾਰਾ,
ਕਿਰਪਾ ਕਰਕੇ ਸਾਨੂੰ ਇਹ ਸਾਰਾ ਨਿਰਣਾ ਕਰਕੇ ਦੱਸੋ, ਇਸ ਗੱਲ ਦਾ ਨਿਰਣਾ ਕਰਕੇ ਨਿਤਾਰਾ ਕਰਕੇ ਦੱਸੋ।
ਸੁਣ ਕਰ ਤਾਏ ਗੁਰੂ ਮੁਸਕਾਏ, ਤੀਨ ਖੁਦਾਏ ਐ ਫੁਰਮਾਏ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ। ਬਹਾਦਰ ਸ਼ਾਹ ਦੀ ਇਹ ਗੱਲ ਸੁਣ ਕੇ ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਕਹਿੰਦੇ ਬਹਾਦਰ ਸ਼ਾਹ, ਤਿੰਨ ਖੁਦਾ ਨੇ ਤੇ ਤਿੰਨ ਹੀ ਉਹਦੇ ਧਰਮ ਨੇ। ਬਹਾਦਰ ਸ਼ਾਹ ਕਹਿੰਦਾ ਵੀ ਇੱਕ ਖੁਦਾ ਤੇ ਉਹਦਾ ਇੱਕੋ ਧਰਮ ਹੈ ਇਸਲਾਮ ਧਰਮ। ਮਹਾਰਾਜ ਜੀ ਕਹਿੰਦੇ ਨਹੀਂ ਬਈ, ਦੁਨੀਆਂ ਦੀ ਦ੍ਰਿਸ਼ਟੀ ਨਾਲ ਵੇਖੀਏ ਤੇ ਫਿਰ ਤਿੰਨ ਖੁਦਾ ਨੇ ਤੇ ਤਿੰਨ ਖੁਦਾ ਹਨ ਤੇ ਤਿੰਨ ਹੀ ਫਿਰ ਉਹਦੇ ਧਰਮ ਹੋਏ।
ਕਹਿ ਸ਼ਾਹ ਇਹ ਕਹਾ ਬਖਾਨਾ,
ਮਹਾਰਾਜ ਜੀ ਨੇ ਜਦੋਂ ਕਿਹਾ ਨਾ ਵੀ ਨਹੀਂ ਨਹੀਂ ਬਹਾਦਰ ਸ਼ਾਹ ਤਿੰਨ ਖੁਦਾ ਨੇ, ਤੇ ਸੁਣ ਕੇ ਬਹਾਦਰ ਸ਼ਾਹ ਅੱਗੋਂ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਕੀ ਕਹਿ ਰਹੇ ਹੋ ਤੁਸੀਂ, ਇਹ ਮਹਾਰਾਜ ਜੀ ਤੁਸੀਂ ਕੀ ਕਹਿ ਰਹੇ ਹੋ ਵੀ ਤਿੰਨ ਖੁਦਾ ਹਨ।
ਐਸੀ ਬਾਤ ਨਾ ਕਹੇ ਨਾ ਦਾਨਾ,
ਜਿਹੜੇ ਦਾਨੇ ਪੁਰਸ਼ ਨੇ, ਸਿਆਣੇ ਪੁਰਸ਼ ਨੇ, ਉਹ ਏਦਾਂ ਦੀ ਗੱਲ ਨਹੀਂ ਕਹਿੰਦੇ। ਦਾਨੇ ਪੁਰਸ਼, ਸਿਆਣੇ ਪੁਰਸ਼ ਏਦਾਂ ਦਾ ਬੋਲ ਨਹੀਂ ਬੋਲਦੇ ਕਿ ਉਹ ਆਖਣ ਕੇ ਤਿੰਨ ਖੁਦਾ ਹਨ।
ਇੱਕ ਖੁਦਾਏ ਸਭੀ ਤੇ ਸੁਣਿਓ,
ਅਸੀਂ ਤਾਂ ਇੱਕੋ ਖੁਦਾ ਸੁਣਿਆ ਸਾਰਿਆਂ ਤੋਂ, ਵੀ ਜਿੰਨੇ ਵੀ ਪੈਗੰਬਰ ਨੇ, ਜਿੰਨੇ ਵੀ ਅਵਤਾਰ ਨੇ, ਉਹ ਸਾਰੇ ਇਹੀ ਕਹਿੰਦੇ ਨੇ ਵੀ ਇੱਕੋ ਖੁਦਾ ਹੈ।
ਵੇਦ ਕੁਰਾਨ ਕਿਤਾਬਨ ਬਣਿਓ,
ਵੇਦਾਂ ਦੇ ਵਿੱਚ ਵੀ ਲਿਖਿਆ, ਕੁਰਾਨ ਦੇ ਵਿੱਚ ਵੀ ਲਿਖਿਆ, ਬਹੁਤ ਸਾਰੀਆਂ ਜਿਹੜੀਆਂ ਧਰਮ ਪੁਸਤਕਾਂ, ਧਰਮ ਗ੍ਰੰਥ ਨੇ, ਉਹਨਾਂ ਦੇ ਵਿੱਚ ਵੀ ਇਹੀ ਲਿਖਿਆ ਕਿ ਖੁਦਾ ਇੱਕ ਹੈ।
ਸੁਣ ਕੇ ਪੁਨ ਪ੍ਰਭ ਨੇ ਸਮਝਾਇਓ,
ਮਹਾਰਾਜ ਤੁਸੀਂ ਤਿੰਨ ਕਹਿ ਰਹੇ ਹੋ, ਇਹ ਕਿੱਦਾਂ ਦਾ ਬਚਨ ਹੈ। ਮਹਾਰਾਜ ਜੀ ਸੁਣ ਕੇ ਫਿਰ ਇਹਨੂੰ ਸਮਝਾਉਣ ਲੱਗੇ, ਬਹਾਦਰ ਸ਼ਾਹ ਨੂੰ ਸਮਝਾਉਂਦਿਆਂ ਬੋਲੇ,
ਇੱਕ ਖੁਦਾਏ ਇਮਾਨਕ ਗਾਇਓ।
ਮਹਾਰਾਜ ਜੀ ਕਹਿੰਦੇ ਵੀ ਜਿਹੜਾ ਇੱਕ ਖੁਦਾ ਤੁਹਾਡੇ ਇਮਾਨ ਵਾਲੇ ਗਾਉਂਦੇ ਨੇ, ਮੁਸਲਮਾਨ ਧਰਮ ਦੇ ਲੋਕ ਕਹਿੰਦੇ ਨੇ ਇੱਕ ਖੁਦਾ ਹੈ।
ਹੋਏ ਤੁਰਕ ਜੋ ਤੁਮੋ ਅਗਾਰੇ, ਰਾਮ ਨਾਰਾਇਣ ਨਾਮ ਉਚਾਰੇ।
ਬਹਾਦਰ ਸ਼ਾਹ ਇਹ ਦੱਸ ਵੀ ਤੇਰੇ ਸਾਹਮਣੇ ਕੋਈ ਮੁਸਲਮਾਨ ਹੋਵੇ ਤੇ ਉਹ ਮੁਸਲਮਾਨ ਆਪਣੀ ਜ਼ੁਬਾਨ ਤੋਂ ਰਾਮ 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 ਜਾਂ ਨਾਰਾਇਣ 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 ਇਹ ਸ਼ਬਦ ਜੇ ਕੋਈ ਮੁਸਲਮਾਨ ਤੇਰੇ ਸਾਹਮਣੇ ਆਪਣੇ ਮੂੰਹ ਤੋਂ ਉਚਾਰਨ ਕਰੇ,
ਤੇ ਬੁਰਮਾਨ ਬਰਜੰਤੇ,
ਤੁਹਾਡੇ ਜਿਹੜੇ ਮੁਸਲਮਾਨ ਭਾਈ ਨੇ ਉਹਨੂੰ ਬੁਰਾ ਜਾਣ ਕੇ ਵਰਜਦੇ ਨੇ, ਕਹਿੰਦੇ ਨਾ ਓਏ ਕਾਫਰਾ, ਉਹਨੂੰ ਕਾਫਰ ਕਹਿੰਦੇ ਨੇ, ਉਹ ਕਾਫਰਾ ਇਹ ਕਿਹੜੇ ਕਾਫਰਾਂ ਵਾਲੇ ਬੋਲ ਬੋਲ ਰਿਹਾ, ਕਿਹੜੇ ਰਾਮ ਕਿਹੜੇ ਨਾਰਾਇਣ ਦਾ ਤੂੰ ਨਾਂ ਲੈ ਰਿਹਾ, ਤਾਂ ਹਿੰਦੂਆਂ ਦੇ ਨਾਂ ਨੇ, ਹਿੰਦੂਆਂ ਦੇ ਭਗਵਾਨ ਦਾ ਨਾਂ ਹੈ, ਉਹ ਤਾਂ ਏਦਾਂ ਕਹਿ ਕੇ ਰੋਕਦੇ ਨੇ ਨਾ ਮੁਸਲਮਾਨ ਨੂੰ, ਇਹ ਤਾਂ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ ਕਹਿਣਾ ਤਾਂ ਕਹੀ ਜਾ, ਸਗੋਂ ਰੋਕਦੇ ਨੇ ਤੂੰ ਵੀ ਰੋਕੇਗਾ ਜੇ ਤੇਰੇ ਸਾਹਮਣੇ ਕੋਈ ਮੁਸਲਮਾਨ ਰਾਮ 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 ਜਾਂ ਨਾਰਾਇਣ 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 ਕਹੇਗਾ ਤੇ ਤੇਰੇ ਮੁਸਲਮਾਨ ਭਾਈ ਉਹਨੂੰ ਵਰਜਦੇ ਨੇ ਰੋਕਦੇ ਨੇ।
ਮੌਲਾ ਪਾਕ ਕੋ ਚਰੰਤੇ
ਉਹਨੂੰ ਕਹਿੰਦੇ ਨੇ ਨਾ ਬਈ ਮੌਲਾ ਪਾਕ ਕਹਿ, ਇਹ ਕਹਿ ਕੇ ਮੌਲਾ ਪਾਕ ਹੈ, ਅੱਲਾ ਅੱਲਾ ਦਾ ਜਾਪ ਕਰ, ਖੁਦਾ ਖੁਦਾ ਦਾ ਜਾਪ ਕਰ, ਉਹ ਸਗੋਂ ਇਸ ਤਰ੍ਹਾਂ ਕਹਿ ਕੇ ਰੋਕ ਕੇ ਉਹਨੂੰ ਕਹਿੰਦੇ ਨੇ ਮੌਲਾ ਪਾਕ ਦਾ ਜਾਪ ਕਰ।
ਅਰ ਤੂੰ ਮਿਲ ਮਿਲ ਕਹਿਤ ਪੁਕਾਰੇ,
ਫਿਰ ਤੁਸੀਂ ਸਾਰੇ ਮਿਲ ਮਿਲ ਕੇ ਇਹੀ ਗੱਲ ਪੁਕਾਰਦੇ ਹੋ ਮੌਲਾ ਪਾਕ ਹੈ ਮੌਲਾ ਪਾਕ ਹੈ,
ਭਇਓ ਪਿਤ ਸੁਖ ਹਿਤ ਹਮਾਰੇ,
ਤੁਸੀਂ ਸਾਰੇ ਮਿਲ ਮਿਲ ਕੇ ਗੱਲ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਉਹ ਕੇਵਲ ਮੁਸਲਮਾਨਾਂ ਲਈ ਬਣਿਆ, ਤੁਸੀਂ ਸਾਰੇ ਮਿਲ ਮਿਲ ਕੇ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਉਹ ਕੇਵਲ ਮੁਸਲਮਾਨਾਂ ਵਾਸਤੇ ਹੈ,
ਦੋਜਕ ਹਿੰਦ ਨੇ ਹਿਤ ਬਣਾਇਓ,
ਜਿਹੜੇ ਦੋਜਕ ਨੇ ਨਰਕ ਨੇ ਉਹ ਹਿੰਦੂਆਂ ਵਾਸਤੇ ਬਣਾਏ ਨੇ ਖੁਦਾ ਨੇ। ਤੁਸੀਂ ਸਾਰੇ ਮਿਲ ਮਿਲ ਕੇ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਇਹ ਮੁਸਲਮਾਨਾਂ ਵਾਸਤੇ ਹੈ ਔਰ ਜਿਹੜੇ ਨਰਕ ਨੇ ਇਹ ਹਿੰਦੂਆਂ ਵਾਸਤੇ ਨੇ।
ਇਨਕੋ ਮਤ ਤੁਮਕੋ ਨਾ ਭਾਇਓ,
ਇਸ ਤਰ੍ਹਾਂ ਹਿੰਦੂਆਂ ਦਾ ਜਿਹੜਾ ਮਤ ਹੈ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ, ਹਿੰਦੂਆਂ ਦਾ ਮਤ ਤੁਹਾਨੂੰ ਨਹੀਂ ਪਾਉਂਦਾ।
ਨਾਮ ਖੁਦਾ ਏ ਜੋ ਮੌਲਾ ਆਦ, ਹਿੰਦਨ ਮੈਂ ਸਿਮਰੈ ਕਰ ਯਾਦ।
ਆ ਹੁਣ ਦੂਜੇ ਪਾਸੇ ਹਿੰਦੂਆਂ ਦੀ ਗੱਲ ਕਰ ਲਈਏ, ਕੋਈ ਹਿੰਦੂਆਂ ਵਿੱਚ ਬੈਠਾ ਹਿੰਦੂ ਇਹ ਆਪਣੇ ਮੂੰਹ ਤੋਂ ਆਖੇ ਮੌਲਾ ਪਾਕ ਅੱਲਾਹੂ ਅੱਲਾਹੂ ਜਾਂ ਖੁਦਾ ਯਾ ਖੁਦਾ ਯਾ ਖੁਦਾ, ਇਸ ਤਰ੍ਹਾਂ ਦੇ ਮੁਸਲਮਾਨੀ ਨਾਂ ਜੋ ਖੁਦਾ ਦੇ ਤੁਸੀਂ ਰੱਖੇ ਹੋਏ ਨੇ ਪਰਮੇਸ਼ਰ ਦੇ, ਇਹਨਾਂ ਨਾਵਾਂ ਨੂੰ ਜੇ ਕੋਈ ਹਿੰਦੂ ਆਪਣੀ ਜ਼ੁਬਾਨ ਤੋਂ ਉਚਾਰਨ ਕਰਦਾ
ਵਿਗੜ ਗਇਓ ਇਹ ਤਿਸੈ ਬਤਾਵੈ,
ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ ਜੀ ਇਹ ਤਾਂ ਵਿਗੜ ਗਿਆ, ਇਹਨੇ ਆਪਣਾ ਧਰਮ ਛੱਡ ਦਿੱਤਾ, ਇਹ ਤਾਂ ਤੁਰਕ ਬਣ ਗਿਆ, ਇਹ ਤਾਂ ਮਲੇਛ ਬਣ ਗਿਆ, ਵੇਖੋ ਜੀ ਮੁਸਲਮਾਨਾਂ ਵਾਲੇ ਨਾਂ ਆਪਣੇ ਮੂੰਹ ਤੋਂ ਲੈ ਰਿਹਾ, ਏਦਾਂ ਉਹ ਕਹਿੰਦੇ ਜੀ ਇਹ ਤਾਂ ਹਿੰਦੂ ਵਿਗੜ ਗਿਆ, ਏਦਾਂ ਕਹਿੰਦੇ ਹਨ।
ਜਾਤ ਪਾਤ ਤੇ ਵੈਰ ਕਰਾਵੈ,
ਉਹ ਕੀ ਕਰਦੇ ਨੇ ਆਪਣੀ ਜਾਤ ਔਰ ਆਪਣੀ ਬਰਾਦਰੀ ਵਿੱਚੋਂ ਆਪਣੇ ਸੰਗਤ ਤੇ ਪੰਗਤ ਵਿੱਚੋਂ ਉਹਨੂੰ ਵੱਖਰਾ ਕਰ ਦਿੰਦੇ ਨੇ, ਕਹਿੰਦੇ ਜੀ ਅੱਜ ਤੋਂ ਬਾਅਦ ਤੂੰ ਸਾਡੇ ਵਿੱਚ ਨਹੀਂ ਬਹਿ ਸਕਦਾ ਕਿਉਂਕਿ ਤੂੰ ਮੁਸਲਮਾਨੀ ਨਾਂ ਲੈਣਾ, ਮੁਸਲਮਾਨਾਂ ਵਾਲੇ ਜਿਹੜੇ ਨਾਂ ਨੇ ਅੱਲਾ ਪਾਕ ਯਾ ਖੁਦਾ ਅੱਲਾਹੂ ਇਹ ਨਾਂ ਤੂੰ ਆਪਣੇ ਮੂੰਹ ਤੋਂ ਉਚਾਰਦਾ, ਇਸ ਕਰਕੇ ਅੱਜ ਤੋਂ ਬਾਅਦ ਤੂੰ ਸਾਡੇ ਵਿੱਚ ਨਹੀਂ ਬੈਠ ਸਕਦਾ, ਉਹਨੂੰ ਆਪਣੀ ਸੰਗਤ ਵਿੱਚੋਂ ਆਪਣੀ ਪੰਗਤ ਚੋਂ ਵੱਖਰਾ ਕਰ ਦਿੰਦੇ ਨੇ।
ਜਿਸ ਨੇ ਦੋਨੋਂ ਮੈਂ ਇੱਕ ਮਾਨਿਓ,
ਇਹ ਤਾਂ ਹੋ ਗਏ ਤੁਹਾਡੇ ਦੋ ਖੁਦਾ, ਫਿਰ ਇੱਕ ਮੁਸਲਮਾਨਾਂ ਦਾ ਇੱਕ ਹਿੰਦੂਆਂ ਦਾ, ਮਹਾਰਾਜ ਜੀ ਕਹਿੰਦੇ ਹੁਣ ਤੀਸਰਾ ਖੁਦਾ ਹੈ ਜਿਹੜਾ ਅਸੀਂ ਮੰਨਿਆ ਹੋਇਆ, ਆਖੋ ਸਤਨਾਮ ਸਿੰਘ, ਉਹ ਕਿਹੜਾ ਹੈ ਕਿ ਹਿੰਦੂਆਂ ਵਿੱਚ ਔਰ ਮੁਸਲਮਾਨਾਂ ਦੇ ਵਿੱਚ ਦੋਨਾਂ ਵਿੱਚ ਇੱਕ ਖੁਦਾ ਦੀ ਜੋਤ ਹੈ ਉਹਨੂੰ ਅਸੀਂ ਮੰਨਦੇ ਹਾਂ, ਜਿਹੜਾ ਦੋਨਾਂ ਵਿੱਚ ਵਰਤਦਾ ਹਿੰਦੂਆਂ ਵਿੱਚ ਵੀ ਤੇ ਮੁਸਲਮਾਨਾਂ ਵਿੱਚ ਵੀ ਵਰਤਦਾ ਉਹਨੂੰ ਅਸੀਂ ਮੰਨਦੇ ਹਾਂ, ਉਹ ਇੱਕ ਹੈ ਉਹ ਅਕਾਲ ਪੁਰਖ ਹੈ,
ਸਰਬ ਤਰਫਦਾਰੀ ਤਹਾਨਿਓ,
ਇਸ ਕਰਕੇ ਅਸੀਂ ਉਹਨੂੰ ਦੋਵਾਂ ਵਿੱਚ ਇੱਕ ਮੰਨ ਕੇ ਜਿਹੜੀ ਇਹ ਤਰਫਦਾਰੀ ਹੈ ਕਿ ਅਸੀਂ ਹਿੰਦੂਆਂ ਦਾ ਪੱਖ ਕਰੀਏ ਜਾਂ ਮੁਸਲਮਾਨਾਂ ਦਾ, ਇਹ ਪੱਖਵਾਦ ਅਸੀਂ ਛੱਡ ਦਿੱਤਾ, ਅਸੀਂ ਇਹ ਸਮਝ ਲਿਆ ਕਿ ਉਹ ਦੋਨਾਂ ਵਿੱਚ ਵਰਤਦਾ ਔਰ ਉਸੇ ਪ੍ਰਮਾਤਮਾ ਨੂੰ ਕੋਈ ਰਾਮ ਕਹਿ ਕੇ ਗਾ ਰਿਹਾ, ਉਸੇ ਨੂੰ ਕੋਈ ਖੁਦਾ ਕਹਿ ਕੇ ਆਰਾਧ ਰਿਹਾ। ਸਾਡੇ ਵੱਡੇ ਸਤਿਗੁਰਾਂ ਦਾ ਇਹ ਸਿਧਾਂਤ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਈਆਂ ਕੋਈ ਅੱਲਾਏ, ਇਹ ਸਾਡਾ ਸਿਧਾਂਤ ਹੈ ਗੁਰਬਾਣੀ ਦਾ ਕਿ ਉਸੇ ਨੂੰ ਕੋਈ ਰਾਮ ਕਹਿ ਕੇ ਆਰਾਧ ਰਿਹਾ, ਉਸੇ ਨੂੰ ਕੋਈ ਖੁਦਾ ਕਹਿ ਕੇ ਆਰਾਧ ਰਿਹਾ, ਇਹ ਜਾਣ ਕੇ ਅਸੀਂ ਤਰਫਦਾਰੀ ਖਤਮ ਕਰ ਦਿੱਤੀ ਹੈ। ਤਰਫਦਾਰੀ ਦਾ ਕੀ ਮਤਲਬ ਹੈ? ਪੱਖਵਾਦ, ਅਸੀਂ ਕਿਸੇ ਪੱਖਵਾਦ ਵਿੱਚ ਨਹੀਂ ਹਾਂ ਕਿ ਅਸੀਂ ਹਿੰਦੂਆਂ ਦੀ ਸਪੋਰਟ ਵਿੱਚ ਖੜੇ ਹਾਂ ਤੇ ਮੁਸਲਮਾਨਾਂ ਦੇ ਵਿਰੋਧੀ ਹਾਂ, ਜਾਂ ਅਸੀਂ ਮੁਸਲਮਾਨਾਂ ਦੀ ਸਪੋਰਟ ਵਿੱਚ ਖੜੇ ਹਾਂ ਤੇ ਹਿੰਦੂਆਂ ਦੇ ਵਿਰੋਧੀ ਹਾਂ, ਅਸੀਂ ਦੋਨਾਂ ਵਿੱਚ ਇੱਕ ਨਿਰੰਕਾਰ ਦੀ ਜੋਤ ਨੂੰ ਵੇਖਿਆ ਹੈ।
ਜੇ ਝਗੜਤ ਦੁਆ ਪੱਖ ਬਣਾਏ, 300 ਮੀਲ ਨਾ ਕਰੈ ਕਦਾਈ।
ਜਿਹੜੇ ਆਪੋ ਵਿੱਚ ਝਗੜਾ ਕਰਕੇ ਜਿਨ੍ਹਾਂ ਨੇ ਇਹ ਦੋ ਪੱਖ ਬਣਾਏ ਹੋਏ ਨੇ ਕਿ ਅਸੀਂ ਹਿੰਦੂ ਤੇ ਤੁਸੀਂ ਮੁਸਲਮਾਨ ਹੋ, ਅਸੀਂ ਉੱਤਮ ਆ, ਉਹ ਕਹਿੰਦੇ ਅਸੀਂ ਉੱਤਮ ਆ, ਏਦਾਂ ਜਿਹੜੇ ਝਗੜਾ ਕਰਨ ਵਾਲੇ ਨੇ ਜਿਨ੍ਹਾਂ ਨੇ ਦੋ ਪੱਖ ਬਣਾਏ ਨੇ, ਹੇ ਬਹਾਦਰ ਸ਼ਾਹ ਇਹੋ ਜਿਹੇ ਬੰਦਿਆਂ ਨਾਲ ਅਸੀਂ ਕਦੇ ਵੀ ਮੇਲ ਨਹੀਂ ਕਰਦੇ। ਏਦਾਂ ਦੇ ਜਿਹੜੇ ਪੱਖਵਾਦੀ ਲੋਕ ਨੇ ਨਾ, ਵੱਖਵਾਦੀ ਲੋਕ ਨੇ, ਉਹਨਾਂ ਨਾਲ ਸਾਡਾ ਕੋਈ ਮੇਲ ਨਹੀਂ, ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ। ਜਿਹੜੇ ਲੋਕਾਂ ਨੂੰ ਧੜੇਬੰਦੀਆਂ ਵਿੱਚ ਵੰਡਣ, ਲੋਕਾਂ ਨੂੰ ਪੱਖਵਾਦ ਵਿੱਚ ਵੰਡਣ, ਹਿੰਦੂ ਮੁਸਲਮਾਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣ, ਉਹਨਾਂ ਨਾਲ ਸਾਡਾ ਕੋਈ ਮੇਲ ਨਹੀਂ, ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ।
ਦੋਨੋ ਮੈਂ ਇੱਕ ਬਾਦ ਨਾ ਕੋਈ ਅਮਰੋ ਪੰਤ ਸਮਝੀਏ ਸੋਏ।
ਸਾਡਾ ਪੱਖ ਤਾਂ ਇਹ ਹੈ ਬਹਾਦਰ ਸ਼ਾਹ ਕਿ ਦੋਨਾਂ ਵਿੱਚ ਇੱਕ ਹੈ, ਦੋਨਾਂ ਵਿੱਚ ਹੀ ਇੱਕ ਹੈ, ਮੁਸਲਮਾਨਾਂ ਵਿੱਚ ਵੀ ਤੇ ਹਿੰਦੂਆਂ ਵਿੱਚ ਵੀ ਦੋਨਾਂ ਵਿੱਚ ਇੱਕ ਹੈ। ਔਰ ਇਹਦੇ ਵਿੱਚ ਸਾਡਾ ਕੋਈ ਵਾਦ ਨਹੀਂ ਹੈ, ਇਹਦੇ ਵਿੱਚ ਸਾਡਾ ਕੋਈ ਝਗੜਾ ਵਿਵਾਦ ਨਹੀਂ ਹੈ।
ਸ਼ਾਠਾਨੀ ਮੁਕਮਾਉਣ
ਮਹਾਰਾਜ ਗੁਰੂ ਕਲਗੀਧਰ ਦੇ ਇਹ ਬੋਲ ਸੁਣ ਕੇ, ਗੁਰਦੇਵ ਦੇ ਬਚਨ ਸੁਣ ਕੇ ਬਹਾਦਰ ਸ਼ਾਹ ਚੁੱਪ ਕਰ ਗਿਆ।
ਪੁੱਤਰ ਫੁਰਿਓ ਨਾ ਕਹਿਬੇ ਕੌਣ।
ਫਿਰ ਮਹਾਰਾਜ ਜੀ ਦੇ ਸਾਹਮਣੇ ਬੋਲਣ ਲਈ ਕੋਈ ਜਵਾਬ ਨਹੀਂ ਆਇਆ ਬਹਾਦਰ ਸ਼ਾਹ ਨੂੰ।
ਕੀਤਕ ਸਮੇਂ ਬੈਠ ਗੁਣ ਖਾਨੇ।
ਕੁਝ ਸਮਾਂ ਬਹਾਦਰ ਸ਼ਾਹ ਗੁਣਾਂ ਦੀ ਖਾਨ ਗੁਰੂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਬੈਠਾ ਰਿਹਾ।
ਫਿਰ ਰੁਕਸਦ ਪਹੁੰਚੇ ਨਿਜ ਥਾਨੇ।
ਔਰ ਫਿਰ ਆਪਣੀ ਜਗ੍ਹਾ ਤੋਂ, ਆਪਣੀ ਜਗ੍ਹਾ ਵੱਲ ਜਿੱਥੇ ਇਹਦਾ ਸਥਾਨ ਹੈ ਬਹਾਦਰ ਸ਼ਾਹ, ਉਧਰ ਨੂੰ ਰੁਕਸਦ ਹੋਇਆ।
ਦਿਨ ਪ੍ਰਤ ਵਾਸਤੇ ਅਜਾਇਬ ਬ੍ਰਿੰਦ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆਪਣੇ ਸਥਾਨ ਤੇ ਆਏ ਨੇ। ਏਦਾਂ ਦਿਨ ਪ੍ਰਤੀ ਦਿਨ ਅਜਾਇਬ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਬਹਾਦਰ ਸ਼ਾਹ ਭੇਜਦਾ ਹੈ।
ਭਾਂਤ ਭਾਂਤ ਕੇ ਬਸਤਰ ਬਿਲੰਦ।
ਭਾਂਤ ਭਾਂਤ ਦੇ ਬੜੇ ਬੜੇ ਸੋਹਣੇ ਬਸਤਰ, ਬੜੇ ਬੜੇ ਸੁੰਦਰ ਆਭੂਸ਼ਣ ਬਹਾਦਰ ਸ਼ਾਹ ਵੀ ਭੇਜਦਾ। ਗੁਰੂ ਕੀਆਂ ਸੰਗਤਾਂ ਵੱਲੋਂ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਸਾਰੀਆਂ ਵਸਤੂਆਂ ਤੇ ਪਿਟਾਵਾਂ ਆਉਂਦੀਆਂ ਹਨ।
ਦੂਰ ਦੇਸ਼ ਕੇ ਮੇਵੇ ਕਨੇ।
ਦੂਰ ਦੇਸ਼ ਤੋਂ ਬੜੇ ਬੜੇ ਸੁੰਦਰ ਮੇਵੇ ਆਉਂਦੇ ਹਨ।
ਭਾਂਤ ਭਾਂਤ ਕੇ ਸਵਾਦਨ ਸਨੇ।
ਭਾਂਤ ਭਾਂਤ ਦੇ ਬਹੁਤ ਸਵਾਦੀ ਸਵਾਦਲ ਘਨੇ ਮੇਵੇ ਆਉਂਦੇ ਹਨ।
ਬਹਾਦਰ ਭਲੇ ਪਠਾਵੇ।
ਬਹਾਦਰ ਸ਼ਾਹ ਬੜੇ ਬੜੇ ਵਧੀਆ ਮੇਵੇ, ਹਿੰਦੁਸਤਾਨ ਦਾ ਬਾਦਸ਼ਾਹ ਸੀ, ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਜਿਹੜੀਆਂ ਚੰਗੀਆਂ ਵਧੀਆ ਵਸਤੂਆਂ ਨੇ, ਮੇਵੇ ਨੇ, ਉਹ ਬਹਾਦਰ ਸ਼ਾਹ ਕੋਲ ਆਉਂਦੇ ਸੀ। ਤੇ ਬਹਾਦਰ ਸ਼ਾਹ ਆਪ ਛਕਣ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲੋਂ ਮੇਵੇ ਭੇਜਦਾ ਹੈ।
ਭੂਖਣ ਅਜਵਾਇਨ ਪਹੁੰਚਾਵੇ।
ਬੜੇ ਬੜੇ ਸੋਹਣੇ ਭੂਖਣ, ਬੜੇ ਬੜੇ ਸੁੰਦਰ ਗਹਿਣੇ ਉਹ ਮਹਾਰਾਜ ਜੀ ਦੇ ਕੋਲ ਭੇਜਦਾ ਹੈ।
ਕੀਤੀ ਬਾਰੇ ਆਪ ਚੱਲ ਜਾਏ, ਕਈ ਵਾਰ ਲੈ ਨਿਕਟ ਬੁਲਾਏ।
ਕਈ ਵਾਰ ਬਹਾਦਰ ਸ਼ਾਹ ਆਪ ਜਾਂਦਾ ਤੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਔਰ ਕਈ ਵਾਰ ਸਤਿਗੁਰੂ ਜੀ ਨੂੰ ਆਪਣੀ ਸਭਾ ਵਿੱਚ, ਆਪਣੇ ਦੀਵਾਨ ਦੇ ਵਿੱਚ ਬੁਲਾ ਲੈਂਦਾ ਹੈ।
ਇਸ ਪ੍ਰਕਾਰ ਨਿਜ ਪ੍ਰੀਤ ਜਨਾਵੇ।
ਇਸ ਪ੍ਰਕਾਰ ਨਾਲ ਬਹਾਦਰ ਸ਼ਾਹ ਆਪਣੀ ਪ੍ਰੀਤ ਜਣਾਉਂਦਾ ਹੈ, ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਚਰਨਾਂ ਵਿੱਚ ਪ੍ਰਗਟ ਕਰਦਾ ਹੈ।
ਖਰਚ ਹੇਤ ਬੋ ਦਰਬ ਪਿਠਾਵੇ।
ਫਿਰ ਮਹਾਰਾਜ ਜੀ ਦੇ ਡੇਰੇ ਵਾਸਤੇ ਜਿਹੜਾ ਖਰਚਾ ਹੈ ਰੋਜ ਦਾ, ਉਹ ਖਰਚ ਵਾਸਤੇ ਮਾਇਆ ਵੀ ਭੇਜਦਾ ਹੈ। ਘੋੜਿਆਂ ਵਾਸਤੇ ਘਾਹ ਪੱਠਾ ਦਾਣਾ, ਲੰਗਰਾਂ ਵਾਸਤੇ ਰਸਤਾ ਬਸਤਾ, ਏਦਾਂ ਬਹਾਦਰ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਵਸਤੂਆਂ ਵੀ ਭੇਜਦਾ ਹੈ।
ਉਮਰਾ ਪ੍ਰਭੂ ਡਿਗ ਆਇਓ।
ਇਸ ਇੱਕ ਦਿਨ ਦਾ ਬਚਨ ਹੈ ਕਿ ਇੱਕ ਮੁਸਲਮਾਨ ਉਮਰਾਵ ਕਲਗੀਧਰ ਜੀ ਦੇ ਕੋਲ ਆਇਆ, ਦਸਵੇਂ ਪਾਤਸ਼ਾਹ ਜੀ ਦੇ ਪਾਸ ਆਇਆ।
ਘਰ ਬੰਧਨ ਬੈਠਿਓ ਬਚ ਗਾਇਓ।
ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕਰਕੇ ਬੈਠ ਗਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ,
ਸੁਣੀ ਕਾਨ ਮੈਂ ਵਿਦਿਆਵਾਨ।
ਕਹਿਣ ਲੱਗਾ ਜੀ ਮੈਂ ਸੁਣਿਆ ਕਿ ਤੁਸੀਂ ਬੜੇ ਧਨਖ ਵਿਦਿਆ ਦੇ ਧਾਰਨੀ ਹੋ, ਸ਼ਸਤਰ ਵਿਦਿਆ ਦੀ ਤੁਹਾਡੇ ਕੋਲ ਬੜੀ ਵੱਡੀ ਮਹਾਰਤ ਹੈ।
ਸੁਣੀ ਕਾਨ ਮੈਂ ਵਿਦਿਆਵਾਨ, ਤੁਮ ਟਿਗ ਆਵਤ ਮਹਿਦਮਾਨ।
ਮਹਾਰਾਜ ਮੈਂ ਸੁਣਿਆ ਕਿ ਬੜੇ ਬੜੇ ਵਿਦਿਆਵਾਨ ਤੁਹਾਡੇ ਕੋਲ ਚੱਲ ਕੇ ਆਉਂਦੇ ਹਨ।
ਜੋ ਤੁਮ ਸੰਗ ਲੜੇ ਸਰ ਦੇਖੇ।
ਮਹਾਰਾਜ ਜਿਹੜੇ ਤੁਹਾਡੇ ਨਾਲ ਲੜੇ ਨੇ, ਜਿਨ੍ਹਾਂ ਨੇ ਤੁਹਾਡੇ ਨਾਲ ਯੁੱਧ ਕੀਤਾ ਜੰਗ ਕੀਤਾ ਹੈ ਉਹਨਾਂ ਨੇ ਵੇਖਿਆ ਹੈ, ਆਪ ਜੀ ਦੇ ਚਲਾਏ ਹੋਏ ਤੀਰ ਉਹਨਾਂ ਨੇ ਵੇਖੇ ਹਨ।
ਉਹ ਤਾਰੀਫ ਕੋ ਕਰਤ ਵਿਸ਼ੇਕੇ,
ਉਹ ਜਿਹੜੇ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਲੜ ਕੇ ਆਏ ਨੇ ਉਹਨਾਂ ਨੇ ਤੁਹਾਡੇ ਚੱਲਦੇ ਤੀਰ ਵੇਖ ਕੇ ਤੁਹਾਡੀ ਤਾਰੀਫ ਉਚਾਰਨ ਕੀਤੀ ਹੈ, ਉਹਨਾਂ ਨੇ ਤੁਹਾਡੀ ਤਾਰੀਫ ਕਹੀ ਹੈ।
ਨੈ ਅਸ ਸਮੇ ਬਿਕੈ ਅਸ ਕੋਏ, ਤੀਰ ਪਧਾਰੈ ਗੁਰ ਸਮਝੋਏ।
ਕਹਿੰਦੇ ਨੇ ਕਿ ਇਸ ਵਕਤ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਜਾ ਕੇ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜੈਸਾ ਕੋਈ ਤੀਰ ਅੰਦਾਜ਼ ਨਹੀਂ ਹੈ, ਤੁਹਾਡੀ ਇਹ ਤਾਰੀਫ ਬੜੇ ਬੜੇ ਲੋਕ ਕਰਦੇ ਨੇ, ਬੜੇ ਬੜੇ ਵਿਦਿਆਵਾਨ ਕਰਦੇ ਨੇ ਜਿਹੜੇ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਲੜ ਕੇ ਆਏ ਔਰ ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ। ਉਹ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੈ।
ਲੜੇ ਅਨੰਦਪੁਰ ਅਰ ਚਮਕੌਰ,
ਗੁਰੂ ਸਾਹਿਬ ਜੈਸੇ ਤੀਰ ਕੋਈ ਨਹੀਂ ਚਲਾ ਸਕਦਾ। ਉਹਨਾਂ ਨੇ ਚਮਕੌਰ ਦੀ ਜੰਗ ਦੇ ਵਿੱਚ ਜਿਹੋ ਜਿਹੇ ਤੀਰ ਚਲਾਏ ਨੇ, ਸ੍ਰੀ ਆਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਜਿਹੋ ਜਿਹੇ ਤੀਰ ਚਲਾਏ ਨੇ, ਉਹਨਾਂ ਤੀਰਾਂ ਜੈਸਾ ਕੋਈ ਤੀਰ ਨਹੀਂ ਚਲਾ ਸਕਦਾ।
ਲੜੇ ਅਨੰਦਪੁਰ ਅਰ ਚਮਕੌਰ, ਜੋ ਬਚ ਕਰ ਆਏ ਸਠੌਰ।
ਮਹਾਰਾਜ ਜਿਹੜੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਵਿੱਚ ਤੁਹਾਡੇ ਨਾਲ ਲੜਦੇ ਰਹੇ ਨੇ, ਉਹ ਲੜ ਕੇ ਜਿਹੜੇ ਬਚ ਕੇ ਆਏ ਨੇ ਉਹ ਜਿਉਂਦੇ ਨੇ, ਹਾਲੇ ਬਹਾਦਰ ਸ਼ਾਹ ਦੇ ਕੋਲ ਆਏ ਨੇ, ਇੱਥੇ ਆਏ ਹੋਏ ਨੇ।
ਕਰੈ ਸ਼ਾਹਦੀ ਬਡੋਂ ਬਡੇਰੇ,
ਉਹ ਸਾਰੇ ਤੁਹਾਡੀ ਸ਼ਾਹਦੀ ਭਰਦੇ ਨੇ, ਉਹ ਸਾਰੇ ਗਵਾਹੀ ਭਰਦੇ ਨੇ, ਵੱਡੇ ਤੋਂ ਵੱਡੀ ਗਵਾਹੀ ਭਰਦੇ ਨੇ।
ਉਹ ਅਬ ਚਾਤ ਹੈ ਹਮ ਹੀਰੇ,
ਤੁਸੀਂ ਬੜੇ ਵਧੀਆ ਤੀਰ ਚਲਾਉਂਦੇ ਹੋ, ਤੁਹਾਡੇ ਵਰਗਾ ਕੋਈ ਤੀਰ ਨਹੀਂ ਚਲਾ ਸਕਦਾ। ਤੇ ਮਹਾਰਾਜ ਬੜਿਆਂ ਕੋਲੋਂ ਸੁਣਿਆ, ਕਿਰਪਾ ਕਰੋ ਅੱਜ ਮੈਂ ਵੇਖਣਾ ਚਾਹੁੰਦਾ ਹਾਂ ਤੁਹਾਡੀ ਤੀਰ ਅੰਦਾਜ਼ੀ ਦੀ ਵਿਦਿਆ, ਉਹ ਮਹਾਰਾਜ ਜੀ ਮੈਂ ਵੇਖਣਾ ਚਾਹੁੰਦਾ ਹਾਂ।
ਮਿਹਰਬਾਨਗੀ ਕਰ ਦਿਖਰਾਵੋ, ਮਮ ਚਿਤ ਕੀ ਲੱਕ ਚੌਂਪ ਚਲਾਵੋ।
ਮਹਾਰਾਜ ਮੇਰੇ ਤੇ ਮਿਹਰਬਾਨਗੀ ਕਰੋ, ਮਿਹਰਬਾਨਗੀ ਕਰਕੇ ਮਹਾਰਾਜ ਜੀ ਮੇਰੇ ਮਨ ਦੀ ਚੌਂਪ ਜਾਣ ਕੇ, ਚਾਹੋ ਜਾਣ ਕੇ ਤੁਸੀਂ ਕਿਰਪਾ ਕਰਕੇ ਤੀਰ ਚਲਾਓ ਤੇ ਮੈਂ ਤੁਹਾਡੇ ਚੱਲਦੇ ਤੀਰ ਵੇਖ ਸਕਾਂ। ਸੁਣਿਆ ਬਹੁਤ ਹੈ ਪਰ ਮਹਾਰਾਜ ਮੈਂ ਵੇਖਣਾ ਚਾਹੁੰਦਾ ਹਾਂ।
ਹੁਣ ਬੇਨਤੀ ਪ੍ਰਭ ਧਨਕ ਸੰਭਾਰਾ,
ਮਹਾਰਾਜ ਜੀ ਨੇ ਇਸ ਉਮਰਾਵ ਦੀ ਬੇਨਤੀ ਸੁਣੀ, ਭਾਵਨਾ ਨਾਲ ਕਹਿ ਰਿਹਾ ਸੀ, ਕੋਈ ਈਰਖਾ ਨਾਲ ਨਹੀਂ ਸੀ ਕਹਿ ਰਿਹਾ। ਤੋ ਮਹਾਰਾਜ ਜੀ ਨੇ ਦੀ ਬੇਨਤੀ ਸੁਣਦੇ ਆਪਣਾ ਕਠੋਰ ਧਨਖ ਆਪਣੇ ਪਵਿੱਤਰ ਦਸਤ ਕਵਲਾਂ ਵਿੱਚ ਚੁੱਕਿਆ ਹੈ।
ਸਰ ਕੋ ਜੋਰ ਐਂਚ ਉਚਾਰਾ,
ਗੁਰਦੇਵ ਨੇ ਪੱਥੇ ਵਿੱਚੋਂ ਕੱਢਿਆ ਚਾਰ ਉਂਗਲ ਚੌੜਾ ਖਪਰਾ ਤੀਰ। ਤੀਰ ਵੇਖ ਕੇ ਹੀ ਇਹ ਉਮਰਾਵ ਹੈਰਾਨ ਹੋ ਗਿਆ ਵੀ ਇਹੋ ਜਿਹਾ ਤੀਰ, ਚਾਰ ਉਂਗਲ ਚੌੜਾ ਤੀਰ, ਐਸਾ ਤੀਰ ਤਾਂ ਕੋਈ ਚਲਾਉਂਦਾ ਹੀ ਨਹੀਂ। ਮਹਾਰਾਜ ਜੀ ਨੇ ਉਹ ਤੀਰ ਆਪਣੀ ਕਮਾਨ ਦੀ ਤੰਦੀ ਤੇ ਚਾੜਿਆ ਹੈ।
ਸਰ ਕੋ ਜੋਰਤ ਐਂਚੀ ਉਚਾਰਾ, ਕਹੋ ਨਿਸ਼ਾਨਾ ਭੇਦੈ ਜਾਏ।
ਮਹਾਰਾਜ ਜੀ ਨੇ ਉਹ ਤੀਰ ਤੰਦੀ ਤੇ ਚਾੜਿਆ ਤੇ ਪੁੱਛਿਆ ਇਸ ਉਮਰਾਵ ਨੂੰ, ਦੱਸ ਬਈ ਕਿੱਥੇ ਨਿਸ਼ਾਨਾ ਲਾਈਏ, ਕਿਸ ਜਗ੍ਹਾ ਤੇ ਨਿਸ਼ਾਨਾ ਲਾਈਏ।
ਓਏ ਜੀ ਦੂਰ ਬਚਾ ਤੂੰ ਨਾਈ,
ਭਾਵੇਂ ਉਹ ਨਿਸ਼ਾਨਾ ਬਹੁਤ ਦੂਰ ਹੋਵੇ ਤਾਂ ਵੀ ਨਹੀਂ ਬਚ ਸਕਦਾ, ਜਿੱਥੇ ਮਰਜ਼ੀ ਦੱਸ ਦੇ, ਭਾਵੇਂ ਬਹੁਤ ਦੂਰੀ ਤੇ ਹੋਵੇ ਤਾਂ ਵੀ ਨਹੀਂ ਬਚ ਸਕਦਾ।
ਹੇਰ ਤਰੋਵਰ ਤਾਏ ਉਚਾਰਾ, ਸ੍ਰੀ ਪ੍ਰਭ ਕੀਜੈ ਵਾਹੇ ਪ੍ਰਹਾਰਾ।
ਇਹਨੇ ਵੇਖਿਆ ਕਿ ਸਤਿਗੁਰਾਂ ਤੋਂ ਤਕਰੀਬਨ ਵਾਹਵਾ ਦੂਰੀ ਤੇ ਇੱਕ ਦੂਰ ਦਰਖਤ ਖੜਾ, ਉਸ ਦਰਖਤ ਨੂੰ ਵੇਖ ਕੇ ਕਹਿੰਦਾ ਮਹਾਰਾਜ ਉਹ ਜੋ ਸਾਹਮਣੇ ਦਰਖਤ ਹੈ ਉਹਦੇ ਵਿੱਚ ਤੀਰ ਮਾਰੋ, ਉਹਦੇ ਤੇ ਨਿਸ਼ਾਨਾ ਲਾਓ। ਏਦਾਂ ਜਦੋਂ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਤੀਰ ਚਲਾਉਣ ਲਈ ਨਿਸ਼ਾਨਾ ਦੱਸਿਆ,
ਕਾਨ ਕਾਨ ਲਗਤ ਵੈ ਚਲਾਇਓ,
ਸਤਿਗੁਰਾਂ ਨੇ ਕੰਨਾਂ ਤੱਕ ਖਿੱਚ ਕੇ ਉਹ ਤੀਰ ਚਲਾਇਆ ਹੈ।
ਗਇਓ ਸੁਬੇਗ ਸ਼ੂਕ ਤਰੁਕਾਇਓ,
ਕਹਿੰਦੇ ਬੜੀ ਤੇਜ਼ੀ ਨਾਲ ਉਹ ਤੀਰ ਉੱਡਣੇ ਸੱਪ ਵਾਂਗੂ ਸ਼ੂਕਦਾ ਗਿਆ ਸਤਿਗੁਰਾਂ ਦੀ ਕਮਾਨ ਵਿੱਚੋਂ, ਔਰ ਜਿਹੜਾ ਦਰਖਤ ਇਹਨੇ ਦੱਸਿਆ ਸੀ ਉਸੇ ਦਰਖਤ ਵਿੱਚ ਜਾ ਕੇ ਉਹ ਤੀਰ ਵੱਜਾ ਹੈ।
ਬਾਰੋ ਐਂਚਿਤ ਉਰੈ ਮਾਰਾ,
ਮਹਾਰਾਜ ਜੀ ਨੇ ਇੱਕੋ ਤੀਰ ਨਹੀਂ ਚਲਾਇਆ, ਫਿਰ ਦੂਸਰਾ ਤੀਰ ਚਲਾਇਆ, ਜਿਹੜਾ ਪਹਿਲਾਂ ਜਿੱਥੇ ਵੱਜਾ ਸੀ ਨਾ ਜਿਸ ਜਗ੍ਹਾ ਤੇ, ਉਸੇ ਜਗ੍ਹਾ ਤੇ ਫਿਰ ਦੂਸਰਾ ਤੀਰ ਮਾਰਿਆ ਹੈ।
ਤੀਸਰ ਤਿਸੀ ਸਥਾਨ ਪਰ ਹਾਰਾ,
ਫਿਰ ਤੀਸਰਾ ਤੀਰ ਵੀ ਉਸੇ ਜਗ੍ਹਾ ਤੇ ਜਿੱਥੇ ਪਹਿਲੇ ਦੋ ਵੱਜੇ ਨੇ, ਤੀਜਾ ਤੀਰ ਵੀ ਮਹਾਰਾਜ ਜੀ ਨੇ ਉਸੇ ਜਗ੍ਹਾ ਤੇ ਚਲਾ ਕੇ ਮਾਰਿਆ ਹੈ।
ਪੰਜ ਬਾਣ ਇੱਕ ਥਲ ਮਾਰੇ,
ਇਹਦਾ ਪੰਜ ਤੀਰ ਇੱਕੋ ਜਗ੍ਹਾ ਤੇ ਮਹਾਰਾਜ ਜੀ ਨੇ ਚਲਾ ਕੇ ਮਾਰੇ, ਇਹ ਦੱਸਣ ਲਈ ਕਿ ਅਚਨ ਚੇਤ ਨਹੀਂ ਵੱਜਾ, ਇਹ ਨਿਸ਼ਾਨਾ ਅਸੀਂ ਆਪ ਲਾਇਆ। ਔਰ ਪੰਜ ਤੀਰ ਚਲਾ ਕੇ ਮਹਾਰਾਜ ਜੀ ਨੇ ਆਪਣੀ ਤਨਖ ਵਿਦਿਆ ਦਾ ਸਬੂਤ ਦਿੱਤਾ ਹੈ।
ਉਮਰਾਵ ਬਿਸਮਤਾ ਧਾਰੇ,
ਮਹਾਰਾਜ ਜੀ ਦੇ ਚਲਦੇ ਤੀਰ ਵੇਖ ਕੇ ਉਮਰਾਵ ਤੰਗ ਰਹਿ ਗਿਆ, ਹੈਰਾਨ ਹੋ ਗਿਆ।
ਧਨ ਵਿਦਿਆ ਤੁਮਰੀ ਧਨ ਧਨ,
ਕਹਿਣ ਲੱਗਾ ਹੇ ਸਤਿਗੁਰੂ ਜੀ ਤੁਹਾਡੀ ਇਹ ਤਨਖ ਵਿਦਿਆ ਧਨ ਹੈ।
ਇਨ ਤੇ ਕਹਾ ਬਚੈ ਰਿਪ ਜਨ,
ਕੌਣ ਹੈ ਐਸਾ ਦੁਸ਼ਮਣ ਜਿਹਦੇ ਤੁਸੀਂ ਤੀਰ ਮਾਰੋ ਤੇ ਬਚ ਜਾਏ? ਨਹੀਂ ਬਚ ਸਕਦਾ, ਉਹ ਕਤਈ ਨਹੀਂ ਬਚ ਸਕਦਾ, ਤ੍ਰੈਕਾਲ ਨਹੀਂ ਬਚ ਸਕਦਾ ਮਹਾਰਾਜ, ਜਿਸ ਤੇ ਤੱਕ ਕੇ ਤੀਰ ਤੁਸੀਂ ਚਲਾ ਕੇ ਮਾਰ ਦਿਓ।
ਸੁਣੀ ਜਥਾ ਅਬ ਤਥਾ ਨਿਆਰੇ,
ਮਹਾਰਾਜ ਜਿਵੇਂ ਮੈਂ ਸੁਣਿਆ ਸੀ ਆਪ ਜੀ ਦੇ ਤੀਰਾਂ ਦੀ ਵਿਦਿਆ ਬਾਰੇ, ਉਸੇ ਤਰ੍ਹਾਂ ਅੱਜ ਮੈਂ ਪ੍ਰਤੱਖ ਵੇਖ ਲਿਆ ਹੈ।
ਸ਼ਤਰੂ ਹਜ਼ਾਰੋਂ ਸਤ ਤੇ ਉਚਾਰੇ,
ਮਹਾਰਾਜ ਹਜ਼ਾਰਾਂ ਦੁਸ਼ਮਣ ਤੁਹਾਡੀ ਉਸਤਤ ਉਚਾਰਦੇ ਨੇ, ਜਿਹੜੇ ਮਿੱਤਰ ਨੇ ਉਹ ਤਾਂ ਕਹਿੰਦੇ ਹੀ ਨੇ, ਜਿਹੜੇ ਦੁਸ਼ਮਣ ਨੇ ਉਹ ਵੀ ਤੁਹਾਡੀ ਉਸਤਤ ਕਰਦੇ ਹਨ।
ਤੇਰੇ ਉਚਾਰ ਘਟਕਾ ਕਰ ਨਮੋ,
ਮਹਾਰਾਜ ਅੱਜ ਵੇਖ ਵੀ ਲਿਆ ਹੈ। ਇਸ ਤਰ੍ਹਾਂ ਚਾਰ ਕ ਘੜੀਆਂ ਮਹਾਰਾਜ ਜੀ ਦੇ ਕੋਲੇ ਬੈਠਾ ਰਿਹਾ।
ਨਿਜ ਸਥਾਨ ਗਮਨਿਓ ਤੇ ਸਮੋ,
ਫਿਰ ਉਸ ਵੇਲੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਗਿਆ ਹੈ।
ਸੋ ਉਮਰਾਵ ਸੁਜਸ ਵਿਚਾਰਤ,
ਉਸ ਉਮਰਾਵ ਨੇ ਫਿਰ ਮਹਾਰਾਜ ਜੀ ਦਾ ਬੜਾ ਸੁਜਸ ਕੀਤਾ, ਕਹਿੰਦਾ ਗੁਰੂ ਕਲਗੀ ਧਰ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੋ ਸਕਦਾ, ਉਹਨਾਂ ਜੈਸਾ ਤੀਰ ਚਲਾਉਣ ਦੀ ਵਿਦਿਆ ਕਿਸੇ ਚ ਨਹੀਂ ਹੋ ਸਕਦੀ।
ਆਦਿ ਸੂਰਤਾ ਗੁਣ ਗੁਰ ਧਾਰਤ,
ਗੁਰੂ ਜੀ ਦੇ ਵਿੱਚ ਸੂਰਮਤਾਈ ਦੇ ਗੁਣ ਨੇ, ਜਿੰਨੇ ਗੁਣ ਇੱਕ ਸੂਰਮੇ ਚ ਚਾਹੀਦੇ ਨੇ ਉਹ ਸਾਰੇ ਗੁਣਾਂ ਦੇ ਸਹਿਤ ਗੁਰੂ ਕਲਗੀ ਧਰ ਜੀ ਸੰਪੰਨ ਹਨ।
ਗਏ ਬਹਾਦਰ ਸ਼ਾਹ ਕੇ ਪਾਸੇ,
ਉਹ ਮਰਾਬ ਸਿਫਤ ਕਰਦਾ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਾਦਸ਼ਾਹ ਬਹਾਦਰ ਸ਼ਾਹ ਕੋਲ ਗਿਆ।
ਸਰਬ ਲੋਕ ਤੇ ਗਾਥ ਪ੍ਰਕਾਸ਼ੇ,
ਔਰ ਬਾਦਸ਼ਾਹ ਬਹਾਦਰ ਸ਼ਾਹ ਕੋਲ ਜਾ ਕੇ ਉਹਨੇ ਸਾਰੀ ਗਾਥਾ ਸੁਣਾਈ।
ਅਬ ਲੋ ਹਮਨੇ ਕਹੂ ਨਾਹੀ ਰੇ,
ਕਹਿਣ ਲੱਗਾ ਬਹਾਦਰ ਸ਼ਾਹ ਅੱਜ ਤੱਕ ਮੈਂ ਕਦੇ ਐਸਾ ਤੀਰ ਅੰਦਾਜ਼ ਨਹੀਂ ਵੇਖਿਆ।
ਨਰ ਹੈ ਗਏ ਨੇ ਬਚੇ ਅਗੇਰੇ,
ਜੇ ਦਸਵੇਂ ਪਾਤਸ਼ਾਹ ਤੀਰ ਚਲਾ ਦੇਣ ਤੇ ਉਹਨਾਂ ਦੇ ਤੀਰ ਦੇ ਸਾਹਮਣੇ ਨਾ ਹਾਥੀ ਟਿਕ ਸਕਦਾ, ਹਾਥੀ ਵਿੱਚੋਂ ਵੀ ਉਹ ਤੀਰ ਪਾਰ ਨਿਕਲ ਜੇ, ਜੇ ਘੋੜਾ ਆਵੇ ਤਾਂ ਘੋੜੇ ਚੋਂ ਪਾਰ ਨਿਕਲ ਜੇ, ਬੰਦਾ ਤਾਂ ਚੀਜ਼ ਹੀ ਕੀ ਆ ਉਹ ਤੀਰ ਦੇ ਸਾਹਮਣੇ, ਉਹ ਤਾਂ ਹਾਥੀਆਂ ਨੂੰ ਵੀ ਚੀਰ ਕੇ ਪਾਰ ਨਿਕਲ ਜਾਏ, ਐਸਾ ਤੀਰ ਗੁਰੂ ਕਲਗੀ ਧਰ ਜੀ ਚਲਾਉਂਦੇ ਨੇ।
ਮੈਂ ਵੀ ਦੇਖੋ ਸ਼ਾਕੰਤਾ ਕਿਸ ਪ੍ਰਕਾਰ ਸਰ ਪ੍ਰਭੂ ਚਲੰਤਾ,
ਬਹਾਦਰ ਸ਼ਾਹ ਕਹਿੰਦਾ ਅੱਛਾ ਮੈਂ ਵੀ ਵੇਖਣਾ ਚਾਹੁੰਦਾ ਹਾਂ ਕਿ ਗੁਰੂ ਕਲਗੀ ਧਰ ਜੀ ਕਿਸ ਤਰ੍ਹਾਂ ਦੇ ਤੀਰ ਚਲਾਉਂਦੇ ਹਨ।
ਸਤਿਗੁਰ ਕੇ ਟਿਗ ਦੂਤ ਬਿਠਾਇਓ,
ਉਸੇ ਵਕਤ ਬਹਾਦਰ ਸ਼ਾਹ ਨੇ ਆਪਣਾ ਇੱਕ ਨੌਕਰ ਭੇਜਿਆ ਸਤਿਗੁਰਾਂ ਕੋਲ,
ਰਾਤ ਸ਼ਿਕਾਰ ਚੜੇ ਮਨ ਭਾਇਓ,
ਕਹਿਣ ਲੱਗਾ ਮਹਾਰਾਜ ਕੱਲ ਨੂੰ ਮੇਰੇ ਨਾਲ ਆਪ ਜੀ ਸ਼ਿਕਾਰ ਤੇ ਚੜੋ, ਆਪਾਂ ਸ਼ਿਕਾਰ ਖੇਡਣ ਕੱਲ ਨੂੰ ਚੱਲਾਂਗੇ।
ਆਪ ਕਿਰਪਾ ਕਰ ਖੇਲੋ ਅਖੇਰਾ,
ਮਹਾਰਾਜ ਮੇਰੇ ਤੇ ਕਿਰਪਾ ਕਰਕੇ ਆਪ ਜੀ ਮੇਰੇ ਨਾਲ ਚੱਲੋ, ਕੱਲ ਨੂੰ ਸ਼ਿਕਾਰ ਖੇਡੋ।
ਓ ਸ਼ਾ ਚਾਤ ਚਿਤ ਮੇਰਾ,
ਮਹਾਰਾਜ ਮੇਰੇ ਮਨ ਦੀ ਇਹ ਚਾਹਨਾ। ਏਦਾਂ ਉਸ ਦੂਤ ਨੂੰ ਕਹਿ ਕੇ ਭੇਜਿਆ, ਦੂਤ ਨੇ ਸਤਿਗੁਰਾਂ ਨੂੰ ਜਾ ਕੇ ਬੇਨਤੀ ਕੀਤੀ,
ਸਤਿਗੁਰ ਨੇ ਮਾਨੀ ਬਾਤ,
ਔਰ ਬਹਾਦਰ ਸ਼ਾਹ ਦੀ ਭੇਜੀ ਹੋਈ ਬੇਨਤੀ ਸਤਿਗੁਰਾਂ ਨੇ ਕਬੂਲ ਕੀਤੀ ਹੈ, ਪ੍ਰਵਾਨ ਕੀਤੀ ਹੈ।
ਸੁਭਤ ਜਥਾ ਸੁਖ ਸੇ ਬੀਤੀ ਰਾਤ,
ਰਾਤ ਦਾ ਸਮਾਂ ਸੀ, ਮਹਾਰਾਜ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ।
ਸੁਭਤ ਜਥਾ ਸੁਖ ਬੀਤੀ ਰਾਤ,
ਰਾਤ ਬੀਤ ਗਈ ਹੈ,
ਚੜਿਓ ਸ਼ਾਲੇ ਸੋਜ ਅਖੇਰੇ।
ਅਗਲੇ ਦਿਨ ਸਵੇਰੇ ਬਹਾਦਰ ਸ਼ਾਹ ਸ਼ਿਕਾਰ ਲਈ ਤਿਆਰੀ ਕਰਕੇ ਜਿੰਨਾ ਸ਼ਿਕਾਰ ਲਈ ਸਮਾਨ ਚਾਹੀਦਾ ਲੈ ਕੇ ਚੜਿਆ ਹੈ।
ਚੀਤੇ ਸਵਾਨਰ ਬਾਜ ਕਨੇਰੇ,
ਅਨੇਕਾਂ ਚੀਤੇ ਸ਼ਿਕਾਰੀ ਕੁੱਤੇ ਬਾਜ ਇਹ ਸ਼ਿਕਾਰੀ ਪੰਛੀ ਲੈ ਕੇ ਚੱਲਿਆ ਹੈ।
ਲਗਰ ਝਗਰ ਤੁਤੀਆ ਜੁਰਾਨ,
ਲਗਰ ਝਗਰ ਇਹ ਸਾਰੀਆਂ ਬਾਜਾਂ ਦੀਆਂ ਕਿਸਮਾਂ ਨੇ, ਸ਼ਿਕਾਰੀ ਬਾਜਾਂ ਦੀਆਂ, ਇਹ ਬਾਜ ਨੇ ਆਪਣੇ ਨਾਲ ਲਏ ਹਨ।
ਬੈਰੀ ਸਿਆ ਗੋਸ਼ ਸੀ ਚਾਨ,
ਬਹਿਰੀ ਸਿਆ ਗੋਸ਼ ਸਚਾਨੇ, ਏਦਾਂ ਇਹ ਪੰਛੀ ਨਾਲ ਲਏ ਹਨ।
ਸਾਹਿਬ ਕੀ ਦਿਸ਼ ਚੱਲ ਕਰ ਆਯੋ, ਪ੍ਰਭੂ ਤਿਆਰ ਵੈ ਅਸੀਂ ਆਯੋ,
ਏਦਾਂ ਇਹ ਸਾਰੀ ਤਿਆਰੀ ਕਰਕੇ ਮਹਾਰਾਜ ਜੀ ਵੱਲ ਚੱਲ ਕੇ ਆਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇੱਧਰ ਤਿਆਰੀ ਕੀਤੀ ਹੋਈ, ਆਪਣਾ ਘੋੜਾ ਮੰਗਵਾਇਆ ਹੈ।
ਖੰਗ ਸੰਗ ਕਟ ਸ਼ੋਭਾ,
ਗੁਰਦੇਵ ਨੇ ਵੀ ਆਪਣੇ ਗਾਤਰੇ ਸ਼੍ਰੀ ਸਾਹਿਬ ਧਾਰਨ ਕੀਤੀ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ।
ਜੇਵਰ ਹੀਰ ਨਕੇ ਮਨ ਲੋਭਾ,
ਐਸੇ ਸੋਹਣੇ ਜੇਵਰ ਤੇ ਜਵਾਹਰਾਤ ਮਹਾਰਾਜ ਜੀ ਦੇ ਸਰੀਰ ਤੇ ਜੜੇ ਹੋਏ, ਕੌਣ ਹੈ ਐਸਾ ਜਿਸ ਦਾ ਮਨ ਲੁਭਾਏ ਮਾਨ ਨਾ ਹੋਵੇ ਵੇਖ ਕੇ।
ਵੈ ਸਵਾਰ ਕੀਨ ਪ੍ਰਸਥਾਨਾ, ਨਮੋ ਕਰੀ ਭਿਕਸ਼ਾ ਪਿਆਨਾ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਰ ਹੋ ਕੇ ਨਾਲ ਚੱਲੇ ਨੇ, ਤੇ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਔਰ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਹਾਦਰ ਸ਼ਾਹ ਨੂੰ ਨਾਲ ਲੈ ਕੇ ਚੱਲ ਪਏ ਨੇ।
ਸ਼ਿਕਾਰਗਾਹ ਪਹੁੰਚੇ ਜਾਏ,
ਜਿੱਥੇ ਸ਼ਿਕਾਰਗਾਹ ਹੈ ਯਾਨੀ ਕਿ ਜੰਗਲ ਦਾ ਇਲਾਕਾ ਹੈ, ਉੱਥੇ ਮਹਾਰਾਜ ਜੀ ਪਹੁੰਚੇ ਹਨ।
ਵਿਚਰੈ ਪੁਸ਼ਟ ਮ੍ਰਿਗਨ ਸਮਦਾਏ,
ਔਰ ਜੰਗਲ ਵਿੱਚ ਬੜੇ ਬੜੇ ਰਿਸ਼ਟ ਪੁਸ਼ਟ ਜਿਹੜੇ ਸਰੀਰ ਕਰਕੇ ਬੜੇ ਬਲਵਾਨ ਹਿਰਨ ਨੇ, ਉਹ ਫਿਰਦੇ ਨਜ਼ਰ ਆਏ ਹਨ।
ਗੁਰ ਕੇ ਸੰਗ ਬਹਾਦਰ ਸ਼ਾਹ,
ਹਿਰਨਾਂ ਦਾ ਸ਼ਿਕਾਰ ਖੇਡਿਆ ਬਹਾਦਰ ਸ਼ਾਹ ਨੇ ਮਹਾਰਾਜ ਜੀ ਨਾਲ ਮਿਲ ਕੇ।
ਪਾੜੇ ਕੋਲ ਹਤੇ ਮਨ ਮਾਓ,
ਬੜੇ ਪਾੜੇ ਕੌਲ ਜਿਹੜੇ ਸ਼ਿਕਾਰੀ ਸੂਰ ਆਦਿਕ ਹੁੰਦੇ ਨੇ ਉਹ ਮਾਰੇ ਹਨ।
ਤੀਰਨ ਫੁਰਤੀ ਬੇਗ ਨਿਆਰੇ,
ਮਹਾਰਾਜ ਜੀ ਤੀਰ ਨਾਲ ਮਾਰਦੇ ਨੇ ਇਹਨਾਂ ਜਾਨਵਰਾਂ ਨੂੰ, ਤੇ ਸਤਿਗੁਰਾਂ ਦੇ ਤੀਰਾਂ ਦੀ ਚਲਾਉਣ ਦੀ ਫੁਰਤੀ ਵੇਖ ਵੇਖ ਕੇ ਬਹਾਦਰ ਸ਼ਾਹ ਦੰਗ ਹੋ ਰਿਹਾ। ਕਈ ਵਾਰ ਤਾਂ ਇਤਨਾ ਹੈਰਾਨ ਹੁੰਦਾ ਹੈ ਕਿ ਹੈਰਾਨੀ ਦੇ ਨਾਲ ਆਪਣੀਆਂ ਉਂਗਲਾਂ ਦੰਦਾਂ ਨਾਲ ਚਬਾਉਣ ਲੱਗ ਪੈਂਦਾ ਹੈ।
ਇਸੇ ਉਸ ਤਜੇ ਨਜੀਅਤ ਪਦਾਰੇ,
ਇਹਨਾਂ ਨੂੰ ਮਹਾਰਾਜ ਜੀ ਨੇ ਤੀਰ ਮਾਰਿਆ, ਉਹ ਭਾਵੇਂ ਕੋਈ ਜੰਗਲੀ ਸੂਰ ਸੀ, ਭਾਵੇਂ ਕੋਈ ਪਾੜਾ ਸੀ, ਤੇ ਭਾਵੇਂ ਕੋਈ ਹਿਰਨ ਸੀ, ਜਿਹਨੂੰ ਜਾ ਕੇ ਮਹਾਰਾਜ ਜੀ ਦਾ ਤੀਰ ਵੱਜਦਾ ਸੀ ਉਹ ਮੁੜ ਕੇ ਜਿਉਂਦਾ ਨਹੀਂ ਸੀ ਜਾਂਦਾ।
ਕਿਤਕੇ ਅਖੇਰ ਖੇਲ ਕਰ ਦੋਏ,
ਇਸੇ ਤਰ੍ਹਾਂ ਮਹਾਰਾਜ ਜੀ ਦੇ ਸਮੇਤ ਬਹਾਦਰ ਸ਼ਾਹ ਸ਼ਿਕਾਰ ਖੇਡਦਾ ਰਿਹਾ। ਗੁਰੂ ਕਲਗੀਧਰ ਜੀ ਨੇ ਵੀ ਸ਼ਿਕਾਰ ਖੇਡਿਆ ਹੈ।
ਖੈ ਤਮਾਸ਼ਾ ਚੀਤਨ ਸੋਏ,
ਫਿਰ ਚੀਤੇ ਜਿਹੜੇ ਨੇ ਚਿਤਰੇ ਜਾ ਕੇ ਹਮਲਾ ਕਰਦੇ ਨੇ, ਉਹਨਾਂ ਦਾ ਤਮਾਸ਼ਾ ਵੇਖਦੇ ਨੇ।
ਸੁਹਾਨ ਬਾਦ ਬੈਰੀ ਛੁਰਵਾਏ,
ਕੁੱਤਿਆਂ ਨੂੰ ਛੱਡ ਕੇ ਉਹਨਾਂ ਕੋਲੋਂ ਸ਼ਿਕਾਰ ਕਰਵਾਉਂਦੇ ਨੇ, ਬਾਜਾਂ ਨੂੰ ਛੱਡ ਕੇ ਉਹਨਾਂ ਕੋਲੋਂ ਸ਼ਿਕਾਰ ਕਰਵਾਉਂਦੇ ਨੇ।
ਅਨਕੇ ਜੀਵ ਅਨਕੀ ਘਾਏ,
ਜੰਗਲ ਦੇ ਅਨੇਕਾਂ ਜੀਵ ਘਾਏ ਨੇ, ਅਨੇਕਾਂ ਨੂੰ ਮਾਰਿਆ ਹੈ।
ਵਿਪਨ ਵਿਸਾਲ ਜਬੈ ਚੱਲ ਗਏ, ਕੇਹਰ ਪਿਖਿਓ ਮਹਾਬਲ ਮਏ,
ਚਲਦਿਆਂ ਚਲਦਿਆਂ ਜੰਗਲ ਵਿੱਚ ਅੱਗੇ ਸੰਘਣੇ ਜੰਗਲ ਚ ਚਲੇ ਗਏ। ਸ਼ਿਕਾਰ ਖੇਡਦਿਆਂ ਖੇਡਦਿਆਂ ਕੀ ਵੇਖਦੇ ਨੇ ਕਿ ਇੱਕ ਬੜਾ ਭਿਆਨਕ ਸ਼ੇਰ ਨਜ਼ਰ ਆਇਆ, ਬੱਬਰ ਸ਼ੇਰ, ਬੜਾ ਭਿਆਨਕ ਸ਼ੇਰ ਦਿਸਿਆ ਹੈ।
ਜਿਨ੍ਹਾਂ ਨਿਹਾਰਿਓ ਆਨ ਸੁਣਾਇਓ,
ਜਿਨ੍ਹਾਂ ਨੇ ਉਹ ਸ਼ੇਰ ਵੇਖਿਆ ਅੱਗੇ ਜੰਗਲ ਵਿੱਚ, ਉਹਨਾਂ ਨੇ ਆ ਕੇ ਬਹਾਦਰ ਸ਼ਾਹ ਨੂੰ ਦੱਸਿਆ।
ਲੈ ਲਸ਼ਕਰ ਤਿਤੀ ਉਮਡਾਇਓ,
ਬਹਾਦਰ ਸ਼ਾਹ ਆਪਣਾ ਲਸ਼ਕਰ ਲੈ ਕੇ ਸਤਿਗੁਰਾਂ ਨੂੰ ਨਾਲ ਲੈ ਕੇ ਉਸੇ ਪਾਸੇ ਗਿਆ ਜਿੱਧਰ ਉਹ ਸ਼ੇਰ ਸੁਣਿਆ।
ਸ਼ਾਹ ਬਹਾਦਰ ਕੀ ਨੇ ਉਚਾਰਨ, ਸ਼ੇਰ ਖੜਗ ਸੋ ਕਰੋ ਬਿਦਾਰਨ।
ਬਹਾਦਰ ਸ਼ਾਹ ਨੇ ਸ਼ੇਰ ਵੇਖਿਆ, ਬੜਾ ਭਿਆਨਕ ਸੀ। ਬਹਾਦਰ ਸ਼ਾਹ ਨੇ ਹੁਕਮ ਕੀਤਾ ਆਪਣੇ ਨਾਲ ਦੇ ਸਾਰੇ ਸ਼ਿਕਾਰੀਆਂ ਨੂੰ, ਕਹਿੰਦਾ ਵੀ ਇਹ ਸ਼ੇਰ ਨੂੰ ਗੋਲੀ ਨਾਲ ਨਹੀਂ ਮਾਰਨਾ, ਇਹਨੂੰ ਤੀਰ ਨਾਲ ਨਹੀਂ ਮਾਰਨਾ, ਇਹਨੂੰ ਕਿਰਪਾਨ ਤੇ ਢਾਲ ਨਾਲ ਮਾਰਨਾ, ਇਹਨੂੰ ਕਿਰਪਾਨ ਦੇ ਨਾਲ ਕੱਟ ਕੇ ਮਾਰਨਾ ਹੈ।
ਤੀਰ ਤੁਬਕਨੇ ਛੂਟਨ ਪਾਵੇ, ਕਾਵੇ ਜੋ ਇਨਾਮ ਵੱਡ ਪਾਵੇ।
ਕੋਈ ਤੀਰ ਨਹੀਂ ਚਲਾਉਣਾ, ਕੋਈ ਗੋਲੀ ਨਹੀਂ ਚਲਾਉਣੀ, ਇਹਦੇ ਤੇ ਤੇਗ ਦਾ ਵਾਰ ਕਰਕੇ ਨੂੰ ਮਾਰਨਾ, ਜਿਹੜਾ ਕਿਰਪਾਨ ਨਾਲ ਇਹਨੂੰ ਮਾਰੇਗਾ ਉਹਨੂੰ ਮੈਂ ਵੱਡਾ ਇਨਾਮ ਦੇਵਾਂਗਾ। ਉਹਨੂੰ ਮੈਂ ਖੁੱਲਾ ਇਨਾਮ ਦੇਵਾਂਗਾ।
ਹਿਮ ਕੈਸੇ ਭਬਕਾਰੇ ਉਹ ਸ਼ੇਰ,
ਇਹਦਾ ਕਹਿੰਦਿਆਂ ਹੀ ਬਹਾਦਰ ਸ਼ਾਹ ਦੇ ਉਹ ਸ਼ੇਰ ਭਬਕਿਆ, ਉਹਨੇ ਭਬਕ ਮਾਰੀ ਹੈ, ਦਹਾੜਿਆ ਹੈ।
ਉਤੋਂ ਬਿਲੰਦ ਖਾਨ ਤੇ ਨਹਿਰ,
ਔਰ ਇਹਦੇ ਲਾਗੇ ਇੱਕ ਬਿਲੰਦ ਖਾਨ ਖੜਾ ਸੀ, ਸੂਰਮਾ ਖੜਾ ਸੀ ਬਹਾਦਰ ਸ਼ਾਹ ਦਾ।
ਕਹਿ ਕਰਵਾਲ ਢਾਲ ਕੋ ਗਏ,
ਉਹਨੇ ਹੱਥ ਵਿੱਚ ਢਾਲ ਤੇ ਇੱਕ ਹੱਥ ਵਿੱਚ ਤੇਗ ਫੜੀ ਤੇ ਢਾਲ ਤੇਗ ਲੈ ਕੇ ਉਸ ਸ਼ਿਕਾਰ ਸ਼ੇਰ ਦਾ ਸ਼ਿਕਾਰ ਖੇਡਣ ਲਈ ਅੱਗੇ ਵਧਿਆ।
ਹੱਥ ਗਾਡੋ ਕਰ ਸਨਮੁਖ ਪਇਓ,
ਔਰ ਬੜੇ ਪੈਰ ਪੱਕੇ ਕਰਕੇ ਸ਼ੇਰ ਦੇ ਸਾਹਮਣੇ ਖਲੋ ਗਿਆ।
ਪਹੁੰਚਿਓ ਨਿਕਟ ਮਿਰਗੇ ਨਿਹਾਰਿਓ,
ਜਦੋਂ ਇਹ ਕੋਲ ਪਹੁੰਚਿਆ ਨਾ ਪਠਾਨ ਉਸ ਸ਼ੇਰ ਨੂੰ ਮਾਰਨ ਵਾਸਤੇ, ਤੇ ਸ਼ੇਰ ਨੇ ਵੇਖਿਆ ਵੀ ਇਹ ਮੇਰੇ ਵੱਲ ਵਧਿਆ ਆ ਰਿਹਾ।
ਫਾਂਦ ਚਪਟ ਕਰ ਤੁਰਤ ਪਰ ਹਾਰੇ,
ਸ਼ੇਰ ਨੇ ਆਪਣੇ ਪੱਬਾਂ ਤੇ ਵਜਨ ਪਾ ਕੇ ਇੱਕ ਦਮ ਛਾਲ ਮਾਰੀ, ਚਪਟ ਮਾਰੀ। ਸ਼ੇਰ ਦੀ ਚਪਟ ਬੜੀ ਭਿਆਨਕ ਹੁੰਦੀ ਹੈ, ਚਪਟ ਮਾਰ ਕੇ ਹਾਥੀਆਂ ਨੂੰ ਵੀ ਸੁੱਟ ਲੈਂਦਾ। ਇੰਨੀ ਭਿਆਨਕ ਚਪਟ ਮਾਰ ਕੇ ਆਇਆ,
ਹੇਰ ਡਰੇ ਪੁਨਸ਼ਾ ਪ੍ਰਚਾਰੇ, ਲਿਓ ਇਨਾਮ ਜਾਏ ਪੱਟ ਮਾਰੇ।
ਔਰ ਉਸੇ ਵਕਤ ਚਪਟ ਜਦੋਂ ਮਾਰੀ ਤੇ ਵੇਖ ਕੇ ਬਾਦਸ਼ਾਹ ਨਾਲੋਂ ਬੋਲਿਆ, ਕਹਿੰਦਾ ਜਾਓ ਜਾਓ ਨਾਲੇ ਦੇ ਲੱਗ ਜੋ, ਹੋਰ ਅੱਗੇ ਵੱਧ ਕੇ ਇਹਨੂੰ ਮਾਰੋ, ਜਿਹੜਾ ਇਹਨੂੰ ਮਾਰੇਗਾ ਉਹਨੂੰ ਮੈਂ ਵੱਡੇ ਇਨਾਮ ਦੇਵਾਂਗਾ, ਰੁਤਬੇ ਦੇਵਾਂਗਾ।
ਪਹੁੰਚਿਓ ਨਿਕਟ ਮਿਰਗੇ ਨਿਹਾਰਿਓ, ਫਾਂਦ ਚਪਟ ਕਰ ਤੁਰਤ ਪਰ ਹਾਰਿਓ।
ਹਾਂਜੀ,
ਹੇਰ ਡਰੇ ਪੁਨਸ਼ਾ ਪ੍ਰਚਾਰੈ, ਲਿਓ ਇਨਾਮ ਜਾਏ ਪੱਟ ਮਾਰੈ। ਸੰਤ ਵਜੀਦ ਖਾਨ ਰਿਸਤਾਰ, ਬਹੁਤੇ ਸੂਰਨ ਕੋ ਸਿਰਦਾਰ।
ਕਹਿੰਦੇ ਸੁਣ ਕੇ ਜਿਹੜਾ ਇੱਕ ਪਠਾਨ ਅੱਗੇ ਵਧਿਆ, ਉਹਦੇ ਤੇ ਸ਼ੇਰ ਨੇ ਝਪਟ ਮਾਰੀ, ਪੰਜਾ ਮਾਰ ਕੇ ਉਹਦੀ ਜਾਨ ਕੱਢ ਦਿੱਤੀ। ਤੇ ਫਿਰ ਬਾਦਸ਼ਾਹ ਬੋਲਿਆ, ਕਹਿੰਦਾ ਹੋਰ ਕੋਈ ਹੈ ਜਿਹੜਾ ਸ਼ੇਰ ਦਾ ਮੁਕਾਬਲਾ ਕਰੇ? ਫਿਰ ਇਹ ਸੁਣ ਕੇ ਵਜੀਦ ਖਾਨ ਨਾਮ ਦਾ ਇੱਕ ਪਠਾਨ ਖੜਾ ਸੀ, ਉਹ ਅੱਗੇ ਵੱਧ ਕੇ ਆਇਆ ਹੈ।
ਬਹੁਤੇ ਸੂਰਨ ਕੋ ਸਿਰਦਾਰ,
ਇਹ ਬੜੇ ਸੂਰਮਿਆਂ ਦਾ ਸਰਦਾਰ ਸੀ, ਸਿਪਹਿ ਸਲਾਰ ਸੀ।
ਪਰਾਕਰਮ ਲਲਕਾਰਿਓ ਜਮੈ,
ਇਹਨੇ ਪਰਾਕਰਮ ਕਰਕੇ ਜਦੋਂ ਸ਼ੇਰ ਨੂੰ ਲਲਕਾਰਿਆ,
ਸ਼ੇਰ ਚਪਟ ਦਾਬਿਓ ਹੱਥ ਤਵੈ,
ਸ਼ੇਰ ਨੇ ਇਹਦੇ ਤੇ ਵੀ ਚਪਟ ਮਾਰੀ ਤੇ ਚਪਟ ਮਾਰ ਕੇ ਨੂੰ ਪੰਜਿਆਂ ਥੱਲੇ ਦਬਾ ਕੇ ਪਾੜ ਕੇ ਰੱਖ ਦਿੱਤਾ।
ਹੁਣ ਕੋ ਸੁਭਟ ਸੁਮੁਕ ਨਾ ਗਇਓ,
ਮੁੜ ਕੇ ਕਿਸੇ ਸੂਰਮੇ ਨੇ ਹੌਸਲਾ ਨਹੀਂ ਕੀਤਾ ਸ਼ੇਰ ਦਾ ਸ਼ਿਕਾਰ ਕਰਨ ਲਈ, ਕਿਸੇ ਨੇ ਆਪਣਾ ਹੌਸਲਾ ਨਹੀਂ ਵਿਖਾਇਆ, ਕਿਉਂਕਿ ਦੋ ਬੜੇ ਬੜੇ ਵੱਡੇ ਸੂਰਮੇ ਉਹ ਮਾਰ ਦਿੱਤੇ ਨੇ ਸ਼ੇਰ ਨੇ। ਮੁੜ ਕੇ ਕਿਸੇ ਨੇ ਹੌਸਲਾ ਨਹੀਂ ਕੀਤਾ, ਕਿਸੇ ਨੇ ਆਪਣੀ ਸੂਰ ਵੀਰਤਾ ਨਹੀਂ ਵਿਖਾਈ, ਡਰ ਕੇ ਬਹਿ ਗਏ ਪਿੱਛੇ।
ਸਵੈ ਉਮਰਾਵ ਹਤੇ ਡਰ ਭਇਓ,
ਦੋ ਉਮਰਾਵ ਮਾਰੇ ਗਏ, ਇਸ ਕਰਕੇ ਸਾਰੇ ਡਰ ਗਏ।
ਤਬ ਸਾਹਿਬ ਨਿਜ ਦਲੈ ਨਿਆਰਿਓ, ਰੋਸ਼ਨ ਸਿੰਘ ਉਤੋਂ ਲਲਕਾਰਿਓ।
ਬਹਾਦਰ ਸ਼ਾਹ ਦੀ ਫੌਜ ਦਾ ਜ਼ੋਰ ਲੱਗਾ ਵੇਖ ਲਿਆ ਮਹਾਰਾਜ ਜੀ ਨੇ, ਹੁਣ ਕਲਗੀਧਰ ਜੀ ਨੇ ਆਪਣੇ ਸੂਰਮਿਆਂ ਵੱਲ ਤੱਕਿਆ, ਮਹਾਰਾਜ ਜੀ ਨੇ ਆਪਣੇ ਬਹਾਦਰਾਂ ਵੱਲ ਤੱਕਿਆ, ਤੇ ਮਹਾਰਾਜ ਜੀ ਦੀ ਨਿਗਾਹ ਗਈ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਸਿੰਘ ਦੇ ਉੱਤੇ, ਜਿਹਦਾ ਨਾਂ ਸੀ ਰੋਸ਼ਨ ਸਿੰਘ। ਰੋਸ਼ਨ ਸਿੰਘ ਵੱਲ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਗਈ।
ਜਮਦਰ ਖੜਗ ਢਾਲ ਜਿਸ ਪਾਸ,
ਮਹਾਰਾਜ ਜੀ ਨੇ ਵੇਖਿਆ ਕਿ ਰੋਸ਼ਨ ਸਿੰਘ ਨੂੰ ਲਲਕਾਰਿਆ ਮਹਾਰਾਜ ਜੀ ਨੇ, ਰੋਸ਼ਨ ਸਿੰਘ ਤੁਸੀਂ ਇਸ ਸ਼ੇਰ ਦਾ ਸ਼ਿਕਾਰ ਖੇਡਣਾ। ਰੋਸ਼ਨ ਸਿੰਘ ਦੇ ਗਾਤਰੇ ਚ ਕਿਰਪਾਨ ਸੀ, ਇੱਕ ਕਟਾਰ ਸੀ, ਔਰ ਇੱਕ ਹੱਥ ਦੇ ਵਿੱਚ ਢਾਲ ਪਕੜੀ ਹੋਈ ਸੀ।
ਰੁਪਿਓ ਸਿੰਘ ਚੈ ਸਿੰਘ ਬਿਨਾਸ,
ਹੁਣ ਇਹ ਵੀ ਸਿੰਘ ਹੈ ਤੇ ਉਹ ਵੀ ਸਿੰਘ ਹੈ, ਸ਼ੇਰ ਨੂੰ ਵੀ ਸਿੰਘ ਕਹਿੰਦੇ ਨੇ ਨਾ, ਤੇ ਰੋਸ਼ਨ ਸਿੰਘ ਵੀ ਸਿੰਘ ਹੈ। ਤੇ ਭਾਈ ਰੋਸ਼ਨ ਸਿੰਘ ਜੀ ਰੁਪ ਗਏ ਪੈਰਾਂ ਤੇ, ਖਲੋ ਗਏ, ਤੇ ਸਾਹਮਣੇ ਸ਼ੇਰ ਹੈ, ਸਾਹਮਣੇ ਉਧਰ ਵੀ ਸ਼ੇਰ ਹੈ, ਦੋਵੇਂ ਸ਼ੇਰਾਂ ਦਾ ਮੁਕਾਬਲਾ ਹੋਣ ਲੱਗਾ।
ਲਾਏ ਕਾਤ ਕਰ ਸਿਪਰ ਅਗੇਰੇ,
ਔਰ ਭਾਈ ਰੋਸ਼ਨ ਸਿੰਘ ਨੇ ਮਿਆਨ ਚੋਂ ਕਿਰਪਾਨ ਨਹੀਂ ਕੱਢੀ, ਕੀ ਕੀਤਾ ਕਟਾਰ ਕੱਢੀ, ਆਖਿਆ ਇਹਨੂੰ ਤਾਂ ਕਟਾਰ ਨਾਲ ਹੀ ਮਾਰ ਦਿਆਂਗਾ। ਹਾਲਾਂਕਿ ਕਟਾਰ ਛੋਟੀ ਹੁੰਦੀ ਹੈ, ਕਿਰਪਾਨ ਦੂਰੋਂ ਚੱਲ ਜਾਂਦੀ, ਕਟਾਰੋਂ ਨੇੜੋਂ ਜਾ ਕੇ ਮਾਰਨੀ ਪੈਂਦੀ ਹੈ, ਹੱਥ ਦਾ ਸ਼ਸਤਰ ਹੈ ਛੋਟਾ ਕਮਰ ਕੱਸੇ ਦਾ, ਉਹ ਕਟਾਰ ਫੜੀ ਹੋਈ ਸੀ ਭਾਈ ਰੋਸ਼ਨ ਸਿੰਘ ਨੇ। ਸਭ ਹੈਰਾਨ ਸੀ ਵੀ ਇਹ ਨਿੱਕੀ ਜੀ ਕਟਾਰ ਨਾਲ ਕਿਵੇਂ ਮਾਰੇਗਾ, ਇਹ ਤਾਂ ਤਲਵਾਰ ਨਾਲ ਨਹੀਂ ਮਾਰਿਆ ਜਾ ਸਕਦਾ। ਦੋ ਅਮਰਾਵ ਪਹਿਲਾਂ ਇਹਨੇ ਮਾਰ ਕੇ ਖਤਮ ਕਰ ਦਿੱਤੇ ਨੇ। ਭਾਈ ਰੋਸ਼ਨ ਸਿੰਘ ਪੂਰਾ ਦਾ ਲੈ ਕੇ ਖਲੋਤੇ ਨੇ ਪੈਰਾਂ ਦੇ ਉੱਤੇ। ਜਦੋਂ ਸ਼ੇਰ ਨੇ ਝਪਟ ਮਾਰੀ ਤੇ ਭਾਈ ਰੋਸ਼ਨ ਸਿੰਘ ਨੇ ਦਾ ਤੱਕਦੇ ਅੱਗੇ ਢਾਲ ਕੀਤੀ,
ਨੇਰ ਪੇਰ ਕਾਲਿਓ ਜਿਸ ਮੇਰੇ।
ਜਦੋਂ ਸ਼ੇਰ ਨੇ ਆਪਣਾ ਪੂਰਾ ਜ਼ੋਰ ਪਾ ਕੇ ਝਪਟ ਮਾਰੀ,
ਥਾਂਦ ਕੇਰੀ ਉੱਪਰ ਆਵਾ,
ਛਾਲ ਮਾਰ ਕੇ ਜਦੋਂ ਸ਼ੇਰ ਭਾਈ ਰੋਸ਼ਨ ਸਿੰਘ ਦੇ ਉੱਤੇ ਆਇਆ,
ਤਰੇ ਹੋਏ ਕਰ ਘਾਵ ਲਗਾਵਾ,
ਤੇ ਭਾਈ ਰੋਸ਼ਨ ਸਿੰਘ ਨੇ ਢਾਲ ਦੇ ਉੱਤੇ ਸ਼ੇਰ ਦੇ ਪੰਜੇ ਰੋਕ ਲਏ ਬੜੀ ਫੁਰਤੀ ਨਾਲ, ਤੇ ਥੱਲੇ ਜਿਹੜੀ ਕਟਾਰ ਫੜੀ ਸੀ ਸੱਜੇ ਹੱਥ ਵਿੱਚ, ਉਹ ਕਟਾਰ ਸ਼ੇਰ ਦਾ ਪੇਟ ਜਿਹੜਾ ਹੁੰਦਾ ਨਾ, ਜਿੱਥੇ ਪੇਟ ਹੁੰਦਾ ਉਹ ਨਰਮ ਜਗ੍ਹਾ ਹੁੰਦੀ ਹੈ, ਉਹਦੇ ਵਿੱਚ ਕਟਾਰ ਮਾਰ ਕੇ ਪੇਟ ਦੀਆਂ ਆਂਦਰਾਂ ਸ਼ੇਰ ਦੀਆਂ ਬਾਹਰ ਕੱਢ ਕੇ ਸੁੱਟ ਦਿੱਤੀਆਂ।
ਜਮਦਰ ਉਧਰ ਸਜ਼ੋਰਤ ਸਾਏ, ਉਪਰ ਤੇ ਦੀਨ ਤੇ ਉੱਤ ਲਾਏ।
ਔਰ ਉਹ ਜਮਦਰ ਕਟਾਰ ਜਿਹੜੀ ਸੀ ਜ਼ੋਰ ਨਾਲ ਪੇਟ ਵਿੱਚ ਮਾਰ ਕੇ ਸ਼ੇਰ ਦਾ ਪੇਟ ਚੀਰ ਕੇ ਰੱਖ ਦਿੱਤਾ ਭਾਈ ਰੋਸ਼ਨ ਸਿੰਘ ਨੇ। ਸ਼ੇਰ ਨਾਲ ਹੀ ਪ੍ਰਾਣ ਤਿਆਗ ਗਿਆ ਔਰ ਢਾਲ ਤੇ ਰੋਕਿਆ ਹੋਇਆ ਵਗਾ ਕੇ ਭਾਈ ਰੋਸ਼ਨ ਸਿੰਘ ਨੇ ਸ਼ੇਰ ਨੂੰ ਪਰੇ ਸੁੱਟਿਆ।
ਗੁਰ ਅਰਸ਼ਾ ਚਮੂ ਤਮਾਸ਼ਾ,
ਸਤਿਗੁਰੂ ਜੀ ਵੀ ਵੇਖ ਰਹੇ ਨੇ, ਉਧਰ ਬਹਾਦਰ ਸ਼ਾਹ ਵੀ ਵੇਖ ਰਿਹਾ, ਉਹਦੀਆਂ ਫੌਜਾਂ ਵੀ ਤੱਕ ਰਹੀਆਂ ਨੇ, ਵੇਖ ਰਹੀਆਂ ਨੇ ਤਮਾਸ਼ਾ।
ਅਵਲੋਕਤ ਸਭ ਸ਼ੇਰ ਮਿਨਾਸ਼ਾ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਭਾਈ ਰੋਸ਼ਨ ਸਿੰਘ ਨੇ ਵੇਖਦਿਆਂ ਵੇਖਦਿਆਂ ਖਰੋਚ ਤੱਕ ਨਹੀਂ ਲੱਗੀ ਭਾਈ ਰੋਸ਼ਨ ਸਿੰਘ ਨੂੰ, ਇੱਕੋ ਵਾਰ ਦੇ ਵਿੱਚ ਸ਼ੇਰ ਨੂੰ ਮਾਰ ਦਿੱਤਾ।
ਬਖਸ਼ਿਸ਼ ਲਗਿਓ ਸ਼ਾਹ ਬੋਦੈਬੇ, ਕਹਿ ਸਿੰਘ ਕਰੋ ਨਾ ਲੈਬੇ।
ਬਹਾਦਰ ਸ਼ਾਹ ਬੜਾ ਖੁਸ਼ ਹੋਇਆ, ਉਹਨੇ ਇਨਾਮ ਮੰਗਾਇਆ, ਸੋਨੇ ਦੀਆਂ ਸ਼ਰਫੀਆਂ ਦੀ ਇੱਕ ਖੁਰਜੀ ਉਹ ਮੰਗਾਈ ਥੈਲੀ, ਤੇ ਥੈਲੀ ਮੰਗਾ ਕੇ ਭਾਈ ਰੋਸ਼ਨ ਸਿੰਘ ਨੂੰ ਬਖਸ਼ਿਸ਼ ਦੇਣ ਲੱਗਾ, ਤੇ ਅੱਗੋਂ ਭਾਈ ਰੋਸ਼ਨ ਸਿੰਘ ਨੇ ਇਨਕਾਰ ਕਰ ਦਿੱਤਾ। ਭਾਈ ਰੋਸ਼ਨ ਸਿੰਘ ਨੇ ਅੱਗੋਂ ਨਾ ਕਰ ਦਿੱਤੀ,
ਕਹਿ ਸਿੰਘ ਹਾਂ ਕਰੋ ਨਾ ਲੈਬੇ।
ਭਾਈ ਰੋਸ਼ਨ ਸਿੰਘ ਨੇ ਅੱਗੋਂ ਜਵਾਬ ਦਿੱਤਾ, ਆਖਿਆ ਬਹਾਦਰ ਸ਼ਾਹ ਤੇਰੀ ਇਹ ਦਿੱਤੀ ਬਖਸ਼ਿਸ਼, ਤੇਰਾ ਇਹ ਦਿੱਤਾ ਇਨਾਮ ਮੈਂ ਨਹੀਂ ਲੈਣਾ।
ਜਿਸ ਗੁਰ ਨੇ ਬਲ ਸ਼ੇਰ ਹਤਾਇਓ, ਤਿਸ ਤੇ ਰਿੱਧ ਸਿੱਧ ਹਮ ਸਭ ਪਾਇਓ।
ਮੇਰੇ ਜਿਸ ਗੁਰੂ ਨੇ ਮੈਨੂੰ ਤਾਕਤ ਦੇ ਕੇ ਸ਼ੇਰ ਮਰਵਾਇਆ, ਮੇਰੇ ਉਸ ਗੁਰੂ ਦੇ ਕੋਲੋਂ ਮੈਂ ਰਿੱਧੀਆਂ ਸਿੱਧੀਆਂ ਸਭ ਕੁਝ ਪ੍ਰਾਪਤ ਕਰ ਲਿਆ, ਇਸ ਕਰਕੇ ਬਹਾਦਰ ਸ਼ਾਹ ਤੇਰੇ ਵਰਗੇ ਬਾਦਸ਼ਾਹਾਂ ਕੋਲੋਂ ਮੈਨੂੰ ਕੁਝ ਇਨਾਮ ਲੈਣ ਦੀ ਲੋੜ ਨਹੀਂ ਹੈ।
ਲੈਣ ਅਪਰ ਤੇ ਰੱਖੀ ਨਾ ਆਸਾ, ਲੋਕ ਪਰਲੋਕ ਤਿੰਨੋਂ ਪਰਵਾਸਾ।
ਮੈਂ ਕਿਸੇ ਹੋਰ ਕੋਲੋਂ ਲੈਣ ਦੀ ਆਸ ਨਹੀਂ ਰੱਖੀ। ਭਾਈ ਰੋਸ਼ਨ ਸਿੰਘ ਜੀ ਕਹਿੰਦੇ ਲੋਕ ਤੇ ਪਰਲੋਕ ਵਿੱਚ ਜੇ ਮੈਨੂੰ ਕੋਈ ਭਰੋਸਾ ਹੈ ਤਾਂ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਰੋਸਾ ਹੈ।
ਬੋਲੇ ਸੋਨਿਆ, ਲੈਣ ਅਪਰ ਤੇ ਰੱਖੀ ਨਾ ਆਸਾ, ਲੋਕ ਪਰਲੋਕ ਤਿੰਨੋਂ ਪਰਵਾਸਾ।
ਮੈਂ ਕਿਸੇ ਕੋਲੋਂ ਹੋਰ ਲੈਣ ਦੀ ਆਸ ਰੱਖੀ ਨਹੀਂ, ਮੈਨੂੰ ਲੋਕ ਤੇ ਪਰਲੋਕ ਵਿੱਚ ਕੇਵਲ ਇੱਕ ਦਸਵੇਂ ਪਾਤਸ਼ਾਹ ਦਾ ਭਰੋਸਾ ਹੈ।
ਸੁਣਤ ਸ਼ਾਹ ਉਮਰਾਵ ਕਨੇਰੇ,
ਸੁਣ ਕੇ ਬਹਾਦਰ ਸ਼ਾਹ ਤੇ ਇਹਦੇ ਜਿੰਨੇ ਉਮਰਾਵ ਸਨ,
ਸਰਾਹਤ ਹਟੇ ਪਿਛੇਰੇ,
ਉਹਨਾਂ ਨੇ ਸਾਰਿਆਂ ਨੇ ਸਲਾਘਾ ਕੀਤੀ, ਏਦਾਂ ਉਪਮਾ ਕਰਦਿਆਂ ਪਿੱਛੇ ਵਾਪਸ ਮੁੜੇ ਹਨ।
ਨਿਜ ਨਿਜ ਡੇਰਨ ਕੋ ਚਲ ਆਏ,
ਸਭ ਚੱਲ ਕੇ ਆਪੋ ਆਪਣੇ ਡੇਰਿਆਂ ਤੇ ਆਏ ਹਨ।
ਰੋਸ਼ਨ ਸਿੰਘ ਮਹਾਜਸ ਪਾਏ,
ਭਾਈ ਰੋਸ਼ਨ ਸਿੰਘ ਦਾ ਬੜਾ ਜਸ ਹੋਇਆ, ਭਾਈ ਰੋਸ਼ਨ ਸਿੰਘ ਦੀ ਬੜੀ ਵਡਿਆਈ ਹੋਈ, ਸਭ ਨੇ ਭਾਈ ਰੋਸ਼ਨ ਸਿੰਘ ਨੂੰ ਸਲਾਹਿਆ।
ਲਸ਼ਕਰ ਮੈਂ ਸਭ ਕਰੈ ਸਰਾਨ, ਅਤੀ ਉਹ ਸ਼ੇਰ ਜਿਸ ਕੋ ਡਰ ਨਾਇਨ।
ਸਾਰੇ ਲਸ਼ਕਰ ਦੇ ਵਿੱਚ ਸਲਾਘਾ ਹੋਈ ਭਾਈ ਰੋਸ਼ਨ ਸਿੰਘ ਦੀ, ਕਹਿੰਦੇ ਵੇਖੋ ਕਿਰਪਾਨ ਨਾਲ ਨਹੀਂ, ਜਿਸ ਨੂੰ ਬੰਦੂਕ ਨਾਲ ਮਾਰਨਾ ਵੀ ਔਖਾ ਸੀ ਉਹਨੂੰ ਕਟਾਰ ਨਾਲ ਮਾਰ ਦਿੱਤਾ, ਕਟਾਰ ਨਾਲ ਮਾਰ ਦਿੱਤਾ ਉਸ ਸ਼ੇਰ ਨੂੰ, ਏਡਾ ਸੂਰਮਾ ਰੋਸ਼ਨ ਸਿੰਘ। ਏਦਾਂ ਭਾਈ ਰੋਸ਼ਨ ਸਿੰਘ ਦੀ ਬੜੀ ਸਿਫਤ ਹੋਈ। ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਨਾਲ ਜਿਵੇਂ ਵਾਰਤਾਲਾਪ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।